ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਤੀਸਰੇ ਗੁਰਦੇਵ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਗੰਮੀ ਜੀਵਨ ਦਾ ਲੜੀਵਾਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਕੱਲ ਦੇ ਦੀਵਾਨ ਵਿੱਚ ਆਪ ਜੀ ਨੇ ਕਥਾ ਸਰਵਣ ਕੀਤੀ ਸੀ, ਬਾਦਸ਼ਾਹ ਅਕਬਰ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਸ਼ੋਭਾ ਸੁਣੀ, ਉਸੇ ਵਕਤ ਉਹਨੇ ਆਪਣੇ ਮੁਨਸ਼ੀ ਭੇਜੇ, ਜਾਓ ਜਾ ਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਚਿਤੌੜ ਦਾ ਕਿਲ੍ਹਾ ਫਤਿਹ ਹੋਵੇ। ਸਿੱਖ ਨੂੰ ਵੀ ਨਾਲ ਭੇਜਿਆ, ਅਰ ਇਹ ਵੀ ਕਿਹਾ ਕਿ ਜਦੋਂ ਬਚਨ ਹੋਵੇ ਮਹਾਰਾਜ ਦਾ ਜੋ ਕੁਝ ਵੀ ਕਹਿਣ ਉਹ ਸਾਰਾ ਕੁਝ ਲਿਖ ਲੈਣਾ। ਇਸ ਤਰ੍ਹਾਂ ਮੁਨਸ਼ੀ ਬਾਦਸ਼ਾਹ ਦੇ ਭੇਜੇ ਨਵੀਂ ਸਿੰਧ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚੇ। ਆ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਅਰਜ ਗੁਜ਼ਾਰੀ। ਪਾਤਸ਼ਾਹ ਬਾਦਸ਼ਾਹ ਆਪ ਜੀ ਦੇ ਚਰਨਾਂ ਤੇ ਨਮਨ ਕਰਦਾ ਹੈ। ਬਾਦਸ਼ਾਹ ਵੱਲੋਂ ਹੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿ ਚਿਤੌੜ ਦਾ ਕਿਲ੍ਹਾ ਫਤਿਹ ਹੋਵੇ। ਇੱਧਰ ਬੌਲੀ ਸਾਹਿਬ ਦੀ ਖੁਦਾਈ ਕਰਦਿਆਂ ਹੇਠਾਂ ਜਦੋਂ ਰੋੜਿਆਂ ਦਾ ਕੜ ਅੜ ਗਿਆ, ਬੜੇ ਯਤਨ ਕੀਤੇ ਗਏ, ਕੜ ਨਾ ਟੁੱਟਿਆ ਤਾਂ ਸਤਿਗੁਰਾਂ ਨੇ ਬਚਨ ਕੀਤਾ ਜਦੋਂ ਬੌਲੀ ਸਾਹਿਬ ਦਾ ਕੜ ਟੁੱਟੇਗਾ ਉਦੋਂ ਹੀ ਚਿਤੌੜ ਦਾ ਕਿਲ੍ਹਾ ਫਤਿਹ ਹੋਵੇਗਾ। ਇਹਨਾਂ ਬਚਨਾਂ ਨੂੰ ਇੱਕ ਖੱਤ ਵਿੱਚ ਲਿਖ ਕੇ ਉਹਨਾਂ ਮੁਨਸ਼ੀਆਂ ਨੇ ਬਾਦਸ਼ਾਹ ਨੂੰ ਖਬਰ ਭੇਜੀ ਤੇ ਮਨ ਵਿੱਚ ਸੋਚਣ ਲੱਗੇ ਵੀ ਸਾਡਾ ਆਉਣਾ ਇੱਥੇ ਸਫਲ ਹੋ ਗਿਆ ਹੈ। ਇੱਕ ਦਰਸ਼ਨ ਕਰਕੇ ਮਹਾਰਾਜ ਦੇ ਸਾਡੇ ਸੰਕਟ ਨਿਵਰਤ ਹੋਏ ਨੇ, ਫਿਰ ਮਨ ਬਾਛਦ ਫਲਾਂ ਦੀ ਪ੍ਰਾਪਤੀ ਵੀ ਹੋਈ ਹੈ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਬਲਾਂ ਪਾਸ ਜੋੜਨ ਵਾਸਤੇ ਸਰਬੱਤ ਸੰਗਤਾਂ ਪ੍ਰੇਮ ਅਦਬ ਸਤਿਕਾਰ ਸਹਿਤ ਜਪੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਅਤ ਹਰ ਖਤ ਖਤ ਕੋ ਲਿਖਤ, ਸਤਗੁਰ ਬਚ ਜਿਸ ਭਾਂਤ।
ਮੁਨਸ਼ੀ ਖੁਸ਼ ਹੋ ਕੇ ਅਕਬਰ ਬਾਦਸ਼ਾਹ ਨੂੰ ਖਤ ਲਿਖਦਾ ਹੈ। ਜੈਸੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹੋਏ, ਸੋ ਉਹ ਬਚਨ ਖਤ ਦੇ ਵਿੱਚ ਲਿਖਣਾ ਕਰਦਾ ਹੈ।
ਦਇਓ ਸਾਂਢਣੀ ਕੋ ਤੁਰਤ, ਕਹਿਓ ਗਮ ਹੋ ਦਿਨ ਰਾਤ।
ਜਿਹੜਾ ਸਾਂਢਣੀ ਸਵਾਰ ਸੀ ਉਹਨੂੰ ਖਤ ਲਿਖ ਕੇ ਦੇ ਦਿੱਤਾ, ਹੁਕਮ ਕੀਤਾ ਵੀ ਦਿਨ ਰਾਤ ਲਗਾਤਾਰ ਚੱਲਦੇ ਜਾਣਾ ਹੈ, ਜਲਦੀ ਤੋਂ ਜਲਦੀ ਬਾਦਸ਼ਾਹ ਤਾਈਂ ਇਹ ਖਤ ਪਹੁੰਚਾ ਦਿੱਤਾ ਜਾਵੇ।
ਚੌਪਈ ਲੇ ਖਤ ਤਬੈ ਉਤਾਇਲ ਧਾਇਓ।
ਖਤ ਲੈ ਕਰਕੇ ਸਾਂਢਣੀ ਸਵਾਰ ਬੜੀ ਛੇਤੀ ਦੇ ਨਾਲ ਚੱਲ ਪਿਆ।
ਨਿਸ ਦਿਨ ਚਲਤ ਜਾਨ ਬਦਲਾਇਓ।
ਦਿਨ ਰਾਤ ਲਗਾਤਾਰ ਚੱਲਦਾ ਗਿਆ, ਰਸਤੇ ਵਿੱਚ ਆਪਣੀ ਸਵਾਰੀ ਬਦਲਦਾ ਹੈ। ਰਾਹ ਦੇ ਵਿੱਚ ਪਹਿਲਾਂ ਇੰਤਜ਼ਾਮ ਕੀਤਾ ਹੁੰਦਾ ਸੀ, ਜਦੋਂ ਵੀ ਸਾਂਢਣੀ ਸਵਾਰ ਜਾਂਦੇ ਸਨ ਰਾਹ ਦੇ ਵਿੱਚ, ਉੱਥੇ ਆਪਣੀ ਸਵਾਰੀ ਬਦਲ ਕੇ ਦੂਜੀ ਸਵਾਰੀ ਤੇ ਬਹਿ ਕੇ ਅਗਾਂਹ ਨੂੰ ਚੱਲ ਪੈਂਦੇ ਸਨ। ਇਸ ਤਰ੍ਹਾਂ ਰਸਤੇ ਦੇ ਵਿੱਚ ਆਪਣੀ ਸਵਾਰੀ ਬਦਲ ਕੇ ਫਿਰ ਅੱਗੇ ਨੂੰ ਚੱਲਦਾ ਹੈ।
ਬਹੁਤ ਡਾਕ ਮਹਿ ਸੁਧ ਸਤਕਾਲ।
ਛੇਤੀ ਹੀ ਜਾ ਕਰਕੇ ਜਿੱਥੇ ਬਾਦਸ਼ਾਹ ਦਾ ਡਾਕ ਘਰ ਹੈ, ਜਿੱਥੇ ਸਾਰੀ ਖਬਰ ਪਹੁੰਚਾਈ ਜਾਂਦੀ ਹੈ, ਉਥੇ ਜਾ ਕੇ ਇਹਨੇ ਖਬਰ ਪਹੁੰਚਾ ਦਿੱਤੀ ਹੈ।
ਪਹੁੰਚਿਓ ਜਹਾਂ ਅਕਬਰ ਮਹਿਪਾਲ।
ਬਾਦਸ਼ਾਹ ਦਾ ਹੁਕਮ ਪ੍ਰਾਪਤ ਕਰਕੇ ਛੇਤੀ ਹੀ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਚਿੱਠੀ ਲੈ ਕੇ ਜਾ ਪਹੁੰਚਿਆ ਹੈ।
ਕਾਗਦ ਮਹਿ ਜੋ ਲਿਖ ਕਰ ਪਠਿਓ।
ਗੋਇੰਦਵਾਲ ਸਾਹਿਬ ਤੋਂ ਮੁਨਸ਼ੀ ਨੇ ਜੋ ਕਾਗਜ਼ ਵਿੱਚ ਲਿਖ ਕਰਕੇ ਭੇਜਿਆ ਹੈ,
ਸ਼ਾਹ ਖੋਲ ਕੇ ਤਤ ਛਿਨ ਪਠਿਓ।
ਚਿੱਠੀ ਨੂੰ ਖੋਲ ਕੇ ਬਾਦਸ਼ਾਹ ਨੇ ਉਹਨੂੰ ਪੜਿਆ ਹੈ।
ਹਰ ਮਾਨ ਹੋਏ ਬਹੁ ਮਨ ਮਾਹੇ।
ਪੜ੍ਹ ਕੇ ਮਨ ਹੀ ਮਨ ਦੇ ਵਿੱਚ ਬੜਾ ਹੀ ਖੁਸ਼ ਪ੍ਰਸੰਨ ਹੋਇਆ ਹੈ।
ਸੋ ਜਾਣਿਓ ਜੋ ਸ੍ਰੀ ਮੁਖ ਪ੍ਰਾਹੇ।
ਜੋ ਸਤਿਗੁਰਾਂ ਨੇ ਆਪਣੇ ਮੁਖ ਵਿੱਚੋਂ ਉਚਾਰਿਆ ਸੀ ਉਹ ਕੁਝ ਜਾਣ ਲਿਆ।
ਮਨਹੋ ਕਿਰਪਨ ਕਹੂੰ ਪਾਰਸ ਪਾਵਾ।
ਕਵੀ ਜੀ ਕਹਿੰਦੇ ਮਰ ਲਓ ਕਿ ਜੈਸੇ ਕੋਈ ਕੰਜੂਸ ਹੋਵੇ, ਕਿਸੇ ਕੰਜੂਸ ਨੂੰ ਪਾਰਸ ਦੀ ਪ੍ਰਾਪਤੀ ਹੋ ਜਾਏ। ਇਸੇ ਪ੍ਰਕਾਰ ਬਾਦਸ਼ਾਹ ਵੀ ਕਹਿੰਦੇ ਮਾਨੋ ਵੀ ਜੈਸੇ ਕੰਜੂਸ ਹੀ ਸੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਰੂਪੀ ਪਾਰਸ ਉਹਨੂੰ ਪ੍ਰਾਪਤ ਹੋ ਗਿਆ ਹੋਵੇ। ਮਨ ਹੀ ਮਨ ਬੜਾ ਖੁਸ਼ ਹੋਇਆ ਹੈ।
ਗੱਡ ਲੈ ਹੋ ਵਿਸ਼ਵਾਸ ਉਪਾਹਾ,
ਹਿਰਦੇ ਦੇ ਵਿੱਚ ਵਿਸ਼ਵਾਸ ਪੈਦਾ ਹੋ ਗਿਆ ਵੀ ਹੁਣ ਮੈਂ ਨਿਸ਼ਚਿਤ ਆਪਣਾ ਕਿਲਾ ਜਿਹੜਾ ਇਹ ਫਤਿਹ ਕਰ ਲਵਾਂਗਾ।
ਸ਼ਰਧਾ ਯਦ ਕਰਦੈ ਬਰਦਾਈ,
ਆਪਣੇ ਹਿਰਦੇ ਅੰਦਰ ਬਹੁਤੀ ਸ਼ਰਧਾ ਮਹਾਰਾਜ ਜੀ ਦੇ ਪ੍ਰਤੀ ਬਾਦਸ਼ਾਹ ਨੇ ਵਧਾ ਲਈ ਹੈ।
ਤਹਿ ਬੈਠੇ ਹੀ ਗਰੀਬ ਨਿਭਾਈ,
ਉੱਥੇ ਬੈਠਿਆਂ ਹੀ ਮਹਾਰਾਜ ਦੇ ਚਰਨਾਂ ਵਿੱਚ ਸੀਸ ਨਵਾਇਆ, ਕਿਉਂਕਿ ਬਾਣੀ ਦਾ ਵੀ ਕਥਨ ਹੈ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰ। ਜਿਸ ਮਾਲਕ ਦੇ ਸਾਹਮਣੇ ਜ਼ੋਰ ਨਹੀਂ ਚੱਲਦਾ ਉਹਨੂੰ ਨਮਸਕਾਰ ਕਰਨੀ ਹੀ ਬਣਦੀ ਹੈ, ਤੇ ਜਿਹੜੇ ਝੁਕ ਜਾਂਦੇ ਨੇ ਉਹਨਾਂ ਦੇ ਮੋਰਚੇ ਵੀ ਫਤਿਹ ਹੋ ਜਾਂਦੇ ਨੇ। ਬਾਦਸ਼ਾਹ ਨੇ ਉਹਤੇ ਤਖ਼ਤ ਤੇ ਬੈਠਿਆਂ ਬੈਠਿਆਂ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਮਨ ਕੀਤਾ ਹੈ।
ਕੌਤਕ ਰਿਦ ਹੋਇ ਖਤ ਲਿਖਵਾਇਓ,
ਮਨ ਹੀ ਮਨ ਪ੍ਰਸੰਨ ਹੋ ਕਰਕੇ ਇੱਕ ਖਤ ਲਿਖ ਕੇ ਭੇਜਿਆ ਹੈ।
ਤੁਮਨੇ ਲਿਖਿਓ ਸੋ ਹਮ ਲਖ ਪਾਇਓ,
ਮੁਨਸ਼ੀਆਂ ਨੂੰ ਲਿਖਦਾ ਵੀ ਜੋ ਤੁਸੀਂ ਲਿਖਿਆ ਉਹ ਮੈਂ ਚੰਗੀ ਤਰ੍ਹਾਂ ਜਾਣ ਲਿਆ ਹੈ, ਤੇ ਹੁਣ ਜੋ ਕੁਝ ਮੈਂ ਲਿਖ ਰਿਹਾ ਉਹਨੂੰ ਧਿਆਨ ਦੇ ਨਾਲ ਵਿਚਾਰੋ।
ਸ੍ਰੀ ਗੁਰ ਜੇਮ ਬਾਕ ਬਖਾਨਾ,
ਜੇਕਰ ਸਤਿਗੁਰਾਂ ਨੇ ਇਸ ਤਰ੍ਹਾਂ ਹੁਕਮ ਕੀਤਾ ਵੀ ਬਾਉਲੀ ਸਾਹਿਬ ਦਾ ਜਦੋਂ ਕੜ ਟੁੱਟੇਗਾ ਉਦੋਂ ਹੀ ਚਿਤੌੜ ਦਾ ਕਿਲਾ ਫਤਿਹ ਹੋਵੇਗਾ।
ਤੁਮ ਦੋਨੋਂ ਰਹੀਓ ਤਿਸ ਥਾਨਾ,
ਤੇ ਤੁਸੀਂ ਦੋਨੇ ਜਾਣੇ ਫਿਰ ਗੋਇੰਦਵਾਲ ਸਾਹਿਬ ਰੁਕੋ।
ਥਾਪੀ ਕਰ ਟੋਟਨ ਕੇ ਹੇਤ,
ਤੁਸੀਂ ਆਪ ਹੀ ਕਹਿੰਦੇ ਆਪਣੇ ਨਾਲ ਕੁਝ ਮਜ਼ਦੂਰਾਂ ਨੂੰ ਲੈ ਕੇ ਕੁਝ ਸੇਵਕਾਂ ਨੂੰ ਲੈ ਕਰਕੇ ਯਤਨ ਕਰੋ ਤਾਂ ਕਿ ਬਾਉਲੀ ਸਾਹਿਬ ਦਾ ਕੜ ਛੇਤੀ ਤੋਂ ਛੇਤੀ ਟੁੱਟ ਜਾਵੇ।
ਕਰੋ ਯਤਨ ਤਨ ਬੁੱਧ ਸਮੇਤ,
ਜਿਤਨਾ ਧਨ ਲੱਗਦਾ ਉਹ ਧਨ ਲਾ ਦਿਓ, ਆਪਣੀ ਬੁੱਧੀ ਦੀ ਵਰਤੋਂ ਕਰੋ ਤਾਂ ਕਿ ਇਹ ਕੜ ਛੇਤੀ ਤੋਂ ਛੇਤੀ ਤੋੜਿਆ ਜਾ ਸਕੇ।
ਜਿਵੇਂ ਉਦਪਾਨ ਸਿੱਧ ਹੋ ਜਾਏ,
ਜਿਸ ਪ੍ਰਕਾਰ ਬਾਉਲੀ ਸਾਹਿਬ ਦਾ ਕਾਰਜ ਸਿੱਧ ਹੋ ਸਕਦਾ ਹੈ।
ਯਥਾ ਸ਼ਕਤ ਬਹੁ ਕਰਹੋ ਉਪਾਏ,
ਆਪਣੀ ਯਥਾ ਸ਼ਕਤੀ ਦੇ ਅਨੁਸਾਰ ਐਸੇ ਉਪਾਵ ਕਰਨਾ ਕਰੋ।
ਸ਼ਿਲਪੀ ਚਾਤੁਰ ਲਿਹੋ ਬੁਲਾਈ,
ਜਿਹੜੇ ਚਾਤੁਰ ਸਿਆਣੇ ਕਾਰੀਗਰ ਨੇ ਉਹਨਾਂ ਨੂੰ ਬੁਲਾ ਲਵੋ।
ਕਰਹੋ ਸ਼ੀਘਰਤਾ ਮੁਝ ਹਰ ਖਾਈ,
ਸ਼ੀਘਰਤਾ ਕਰੋ ਦੇਰੀ ਨਾ ਲਾਓ, ਅੱਗੇ ਬੜਾ ਸਮਾਂ ਹੋ ਗਿਆ ਚਿਤੌੜ ਦਾ ਕਿਲਾ ਫਤਿਹ ਨਹੀਂ ਕਰ ਸਕਿਆ ਮੈਂ, ਹੁਣ ਨਹੀਂ ਮੇਰੇ ਕੋਲੋਂ ਰੁਕਿਆ ਜਾਂਦਾ, ਛੇਤੀ ਤੋਂ ਛੇਤੀ ਯਤਨ ਕਰਕੇ ਕੜ ਤੋੜ ਦਿਓ, ਮੋਰਚਾ ਫਤਿਹ ਹੋ ਜਾਵੇ, ਇਸ ਤਰ੍ਹਾਂ ਮੇਰਾ ਮਨ ਅਤੀ ਪ੍ਰਸੰਨ ਖੁਸ਼ ਹੋਵੇਗਾ।
ਹੱਥ ਦੇ ਕਰੀ ਤੇ ਸਹਿ ਤਕਰਾਈ,
ਸਾਧ ਸੰਗਤ ਜੀ ਜਿਹੜਾ ਉਹ ਸਾਂਢਣੀ ਸਵਾਰ ਆਇਆ ਸੀ ਖਤ ਲੈ ਕੇ, ਉਹਨੂੰ ਖਤ ਵਾਪਸ ਦੇ ਕਰਕੇ ਬਾਦਸ਼ਾਹ ਨੇ ਦ੍ਰਿੜਤਾ ਕੀਤੀ, ਸਾਵਧਾਨੀ ਉਹਨੂੰ ਕਰਾਈ ਹੈ।
ਅਤ ਤੁਰਨ ਸੁਧ ਦੇਹ ਪਹੁੰਚਾਈ,
ਹੁਕਮ ਕੀਤਾ ਛੇਤੀ ਤੋਂ ਛੇਤੀ ਜਾ ਕੇ ਮੇਰਾ ਇਹ ਪੱਤਰ ਗੋਇੰਦਵਾਲ ਸਾਹਿਬ ਪਹੁੰਚਾ ਦੇ।
ਗੱਡ ਟੋਟੇ ਹਰ ਕਹਿ ਸੁਲਤਾਨ,
ਔਰ ਨਾਲ ਜਾ ਕੇ ਉਹਨਾਂ ਮੁਨਸ਼ੀਆਂ ਨੂੰ ਸੁਨੇਹਾ ਦੇ ਦੇ ਕਿ ਜਦੋਂ ਇਹ ਕਿਲਾ ਟੁੱਟੇਗਾ ਨਾ, ਮੋਰਚਾ ਫਤਿਹ ਹੋਵੇਗਾ ਚਿਤੌੜ ਦੇ ਕਿਲੇ ਦਾ, ਇਹਦੇ ਨਾਲ ਸੁਲਤਾਨ ਖੁਸ਼ ਪ੍ਰਸੰਨ ਹੋਵੇਗਾ।
ਕਰਹਿ ਸਭਨ ਬਖਸ਼ੀਸ਼ ਮਹਾਨ,
ਤੇ ਜੇ ਚਿਤੌੜ ਦਾ ਕਿਲਾ ਫਤਿਹ ਹੋ ਗਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ਾਂ ਦੇਵਾਂਗਾ।
ਚਲਿਓ ਸਾਂਢਣੀ ਪਾਉਣ ਸਮਾਨ,
ਸਾਧ ਸੰਗਤ ਚਿੱਠੀ ਪੱਤਰ ਲੈ ਕੇ ਉਹ ਸਾਂਢਣੀ ਸਵਾਰ ਪਾਉਣ ਦੀ ਨੀ ਆਈ, ਹਵਾ ਦੀ ਨੀ ਆਈ, ਬੜੀ ਤੇਜ਼ੀ ਨੂੰ ਚੱਲ ਪਿਆ ਹੈ।
ਗੋਇੰਦਵਾਲ ਦਈ ਸੁਦਿਆਨ,
ਚਾਟੀ ਗੋਇੰਦਵਾਲ ਸਾਹਿਬ ਆ ਕਰਕੇ ਖਬਰ ਦੇ ਦਿੱਤੀ ਹੈ।
ਜਾਣਿਓ ਤਿਨਹੋ ਸ਼ਾਹ ਪਿਪਰਾਏ,
ਜਿਹੜੇ ਉਹ ਮੁਨਸ਼ੀ ਤੇ ਗੁਰੂ ਕਾ ਸਿੱਖ ਜਿਹੜਾ ਗਿਆ ਸੀ, ਜਿਨ੍ਹਾਂ ਨੂੰ ਬਾਦਸ਼ਾਹ ਨੇ ਭੇਜਿਆ ਸੀ, ਇਸ ਤਰ੍ਹਾਂ ਬਾਦਸ਼ਾਹ ਦਾ ਪੱਤਰ ਪੜ ਕੇ ਤੇ ਸਾਰੀ ਗੱਲ ਨੂੰ ਸਮਝ ਗਏ ਵੀ ਬਾਦਸ਼ਾਹ ਕੀ ਚਾਹੁੰਦਾ ਹੈ।
ਰਹਿਣ ਲੱਗੇ ਕਰ ਬਹੁਤ ਉਪਾਏ,
ਸਾਰੀ ਗੱਲ ਨੂੰ ਸਮਝ ਕਰਕੇ ਉੱਥੇ ਰਹਿਣ ਲੱਗ ਪਏ ਤੇ ਉਪਾਅ ਕਰਨ ਲੱਗ ਪਏ ਹਨ।
ਬ੍ਰਿੰਦ ਮਿਹਨਤੀ ਸ਼ਿਲਪੀ ਲਾਏ,
ਬਹੁਤ ਸਾਰੇ ਮਿਹਨਤੀ ਤੇ ਕਾਰੀਗਰ ਲਾ ਦਿੱਤੇ ਹਨ।
ਕੀਨ ਸਤਿਆਰ ਮਹਿਲ ਸਮੁਦਾਏ,
ਸਾਧ ਸੰਗਤ ਜੀ ਮਹਿਲ ਬਣਾਇਆ ਗਿਆ, ਮਹਿਲ ਤੋਂ ਮੁਰਾਦ ਹੈ ਵੀ ਬਾਉਲੀ ਸਾਹਿਬ ਦੇ ਉੱਪਰਲੇ ਪਾਸੇ ਜਿਹੜਾ ਹਿੱਸਾ ਹੈ ਨਾ, ਬਾਉਲੀ ਢੱਕੀ ਗਈ ਉੱਪਰਲੇ ਪਾਸਿਓ, ਤੇ ਇਹਨਾਂ ਨੇ ਯਤਨ ਕਰਕੇ ਕਾਰੀਗਰ ਲਾ ਕੇ ਮਿਹਨਤੀ ਲਾ ਕੇ ਤੇ ਉਹ ਮਹਿਲ ਜਿਹੜਾ ਸਵਾਰ ਦਿੱਤਾ ਹੈ।
ਕਰ ਰੋਰਨ ਕੋ ਅਟਕੇ ਉਤਰੇ,
ਪਰ ਹੇਠਲੇ ਪਾਸੇ ਰੋੜਿਆਂ ਦਾ ਕੜ ਅਟਕਿਆ ਹੋਇਆ ਸੀ।
ਭਗਨ ਖਨੈ ਵਿਚ ਨਰ ਬਹੁ ਬਰੇ,
ਤੇ ਬਹੁਤ ਸਾਰੇ ਸਿੱਖ ਬੌਲੀ ਵਿਚ ਪ੍ਰਵੇਸ਼ ਹੋ ਕਰਕੇ ਲੋਹੇ ਦੇ ਬਦਾਨ ਲੈ ਕੇ, ਹੋਰ ਕਈ ਪ੍ਰਕਾਰ ਦੇ ਲੋਹੇ ਦੇ ਸ਼ਸਤਰ ਲੈ ਕੇ ਤੇ ਰੋੜਿਆਂ ਨੂੰ ਭੰਨਣ ਦਾ ਯਤਨ ਕਰਦੇ ਹਨ।
ਸ੍ਰੀ ਗੁਰੂ ਅਮਰਦਾਸ ਦਿਨ ਸਾਰੇ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਭਾਵੇਂ ਸਰੀਰਕ ਆਰਜੂ 100 ਸਾਲ ਤੋਂ ਉੱਪਰ ਲੰਘ ਚੁੱਕੀ ਹੈ, ਆਪ ਸਾਰਾ ਦਿਨ ਬਾਉਲੀ ਸਾਹਿਬ ਦੇ ਕੋਲ ਆ ਕੇ ਮਹਾਰਾਜ ਬਿਰਾਜਦੇ ਹਨ।
ਬੈਠ ਕਰਾ ਵਹ ਬਾਪੀ ਕਰੇ,
ਆਪ ਬਹਿ ਕੇ ਮਹਾਰਾਜ ਬਾਉਲੀ ਸਾਹਿਬ ਦੀ ਸੇਵਾ ਕਰਾਉਂਦੇ ਹਨ।
ਅਕਬਰ ਸ਼ਾਹ ਪਠੇ ਨਰ ਜੋਏ,
ਬਾਦਸ਼ਾਹ ਅਕਬਰ ਨੇ ਜਿਹੜੇ ਆਪਣੇ ਉਥੇ ਮਨੁੱਖ ਸੇਵਕ ਭੇਜੇ ਸਨ,
ਚਤੁਰ ਜਾਮ ਬੈਠੇ ਰਹਿ ਸੋਏ,
ਇਹ ਵੀ ਸਾਰਾ ਸਾਰਾ ਦਿਨ ਚਾਰ ਚਾਰ ਪੈਰ ਉਥੇ ਹੀ ਬੈਠੇ ਰਹਿੰਦੇ ਹਨ।
ਬੁੱਧ ਬਲ ਧਨ ਬਲ ਕਰਦੇ ਰਹੇ,
ਇਸ ਕਰਕੇ ਆਪਣੀ ਬੁੱਧੀ ਦਾ ਬਲ ਵੀ ਵਰਤਦੇ ਨੇ, ਅਕਲ ਦੀ ਵਰਤੋਂ ਕਰਦੇ ਨੇ ਵੀ ਕਿਵੇਂ ਕੜ ਟੁੱਟੇ, ਤੇ ਧਨ ਦੀ ਵਰਤੋਂ ਵੀ ਕਰਦੇ ਹਨ।
ਸਿੱਧ ਉਤਾਇਲ ਹੋਏ ਚਿਤ ਚਾਹੇ,
ਹਰ ਕੋਈ ਚਿਤ ਦੇ ਵਿੱਚ ਚਾਹੁੰਦਾ ਵੀ ਛੇਤੀ ਤੋਂ ਛੇਤੀ ਬੌਲੀ ਸਾਹਿਬ ਦਾ ਕੜ ਟੁੱਟ ਜਾਵੇ, ਕਾਰਜ ਸਿੱਧ ਹੋ ਜਾਵੇ।
ਲੋਹਨ ਕੇ ਹਥਿਆਰਨ ਸਾਥ,
ਲੋਹੇ ਦੇ ਬਣੇ ਹੋਏ ਜਿਹੜੇ ਹਥਿਆਰ ਉਹਨਾਂ ਨੂੰ ਨਾਲ ਲੈ ਕੇ,
ਲਾਗੇ ਅਰ ਗਰਭ ਹਤੈ ਗਹਿ ਹਾਥ,
ਹੱਥਾਂ ਦੇ ਵਿੱਚ ਛੋਟੇ ਵੱਡੇ ਭਾਰੇ ਹੌਲੇ ਸ਼ਸਤਰ ਲੈ ਕੇ ਤੇ ਬਾਹੂ ਬਲ ਦੇ ਨਾਲ ਜਾ ਕੇ ਰੋੜਿਆਂ ਤੇ ਪੱਥਰਾਂ ਤੇ ਉਹਦਾ ਪ੍ਰਹਾਰ ਕਰਦੇ ਹਨ।
ਬਹੁਤ ਕਟਿਓ ਥੋਰੋ ਰਹਿ ਗਯੋ,
ਹੌਲੀ ਹੌਲੀ ਕਰਦਿਆਂ ਰੋੜਿਆਂ ਦਾ ਕੜ ਬਹੁਤਾ ਕੱਟਿਆ ਗਿਆ ਤੇ ਥੋੜਾ ਜਿਹਾ ਰਹਿ ਗਿਆ ਹੈ।
ਟੂਟਨ ਕੋ ਸੋ ਤਿਆਰ ਜਬ ਭਯੋ,
ਕਰੀਬਨ ਕਰੀਬਨ ਇਹ ਜਿਹੜਾ ਕੜ ਟੁੱਟਣ ਵਾਸਤੇ ਤਿਆਰ ਹੋ ਗਿਆ ਹੈ।
ਗੜ ਚਤੌਰ ਉਰੇ ਅਕਬਰ ਹਰਖਾ,
ਇਧਰ ਚਤੌੜ ਦਾ ਜਿਹੜਾ ਕਿਲਾ ਹੈ ਉਹਨੂੰ ਵੇਖ ਕੇ ਬਾਦਸ਼ਾਹ ਬੜਾ ਖੁਸ਼ ਹੋਇਆ। ਮਾਨੋ ਵੀ ਇੱਧਰ ਗੁਰੂ ਅਮਰਦਾਸ ਸਾਹਿਬ ਦਾ ਬਚਨ ਹੋਇਆ ਤੇ ਬਾਦਸ਼ਾਹ ਨੇ ਜਾਣ ਲਿਆ ਵੀ ਕਿਲਾ ਫਤਿਹ ਹੀ ਹੋ ਜਾਏਗਾ। ਇਹ ਵੀ ਇੱਕ ਆਪਣੀ ਭਾਵਨਾ ਤੇ ਆਪਣਾ ਵਿਸ਼ਵਾਸ ਹੁੰਦਾ ਹੈ, ਕਿਉਂਕਿ ਜਿਨ੍ਹਾਂ ਦਾ ਜਿੰਨਾ ਗਹਿਰਾ ਵਿਸ਼ਵਾਸ ਹੋਵੇ ਤੇ ਉਹਨਾਂ ਦਾ ਮੋਰਚਾ ਵੀ ਉਨੀ ਛੇਤੀ ਫਤਿਹ ਹੁੰਦਾ ਹੈ। ਜਦੋਂ ਭਰੋਸਾ ਡੋਲਦਾ ਨਾ, ਫਿਰ ਉੱਥੇ ਆ ਕੇ ਕਿਤੇ ਨਾ ਕਿਤੇ ਕੰਮ ਡਾਵਾਂ ਡੋਲ ਹੋ ਜਾਂਦਾ ਹੈ। ਜਿੰਨਾ ਜ਼ਿਆਦਾ ਭਰੋਸਾ ਸਾਡਾ ਡੋਲਦਾ ਹੈ, ਸਾਡਾ ਧੀਰਜ ਡੋਲਦਾ ਹੈ, ਫਿਰ ਖੇਡ ਨਹੀਂ ਬਣਦੀ। ਤੇ ਜਿੰਨਾ ਜ਼ਿਆਦਾ ਭਰੋਸਾ ਸਾਡਾ ਅਟਲ ਹੋਵੇ, ਗੁਰੂ ਸਾਹਿਬ ਦੇ ਉੱਪਰ ਸਾਨੂੰ ਪੂਰਾ ਵਿਸ਼ਵਾਸ ਹੋਵੇ, ਤੇ ਫਿਰ ਸਤਿਗੁਰੂ ਆਪ ਸਾਹੀ ਰੂਪ ਵਰਤ ਕੇ ਆਪਣੇ ਸੇਵਕਾਂ ਦੇ ਕਾਰਜ ਰਾਸ ਕਰ ਦਿੰਦੇ ਨੇ। ਕਵੀ ਜੀ ਕਹਿੰਦੇ ਵੀ ਬਾਦਸ਼ਾਹ ਇੰਨਾ ਕੁ ਖੁਸ਼ ਸੀ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਕਰਕੇ, ਮਾਨੋ ਜਿਵੇਂ ਚਤੌੜ ਦਾ ਕਿਲਾ ਫਤਿਹ ਹੀ ਹੋ ਗਿਆ ਹੋਵੇ।
ਕਰਵਾਵਤ ਪਾ ਗੁਲ ਕਨ ਵਰਖਾ,
ਇਧਰ ਬਾਦਸ਼ਾਹ ਖੁਸ਼ ਹੋ ਕੇ ਆਪਣੀਆਂ ਫੌਜਾਂ ਨੂੰ ਹੁਕਮ ਦੇ ਕੇ ਗੋਲੀਆਂ ਦੀ ਵਰਖਾ ਕਰਾਉਂਦਾ ਹੈ।
ਤੋਪੈ ਬੜੀ ਜੰਜੈਲ ਜੰਬੂਰੇ,
ਵੱਡੀਆਂ ਤੋਪਾਂ ਜੰਜੈਲਾਂ ਜਿਹੜੀਆਂ ਭਾਰੀਆਂ ਬੰਦੂਕਾਂ ਹੁੰਦੀਆਂ ਨੇ, ਕਰੀਬਨ 600 ਗਜ਼ ਤਾਂ ਇਹਨਾਂ ਦੀ ਮਾਰ ਹੁੰਦੀ ਹੈ। ਉਹ ਜੰਜੈਲਾਂ ਚਲਦੀਆਂ ਨੇ, ਜੰਬੂਰੇ ਚਲਦੇ ਹਨ।
ਨਿਕਟ ਦੁਰਗ ਹੋਏ ਦਾਗਤ ਸੂਰੇ,
ਸੂਰਮੇ ਚਿਤੌੜ ਦੇ ਕਿਲੇ ਦੇ ਨੇੜੇ ਹੋ ਕੇ ਬੰਦੂਕਾਂ ਦੇ ਵਿੱਚੋਂ ਗੋਲੀਆਂ ਦਾਗਦੇ ਨੇ, ਕਿਤੋਂ ਤੋਪਾਂ ਚਲਾਉਂਦੇ ਹਨ।
ਹਲਾ ਹਲੀ ਕਰ ਰੋਰ ਮਚਾਏ,
ਹਲਾ ਹਲੀ ਕਰਕੇ ਯੋਧਿਆਂ ਨੇ ਰੌਲਾ ਮਚਾ ਦਿੱਤਾ।
ਸ਼ਕਤੀ ਤੋਮਰ ਖੜਗੇ ਉਠਾਏ,
ਬਰਛੀਆਂ ਭਾਲੇ ਨਿਜੇ ਹੱਥਾਂ ਵਿੱਚ ਫੜ ਕੇ ਭਰਮਾਉਂਦੇ ਚਲਾਉਂਦੇ ਹਨ।
ਅਨਕ ਗੁਬਾਰਨ ਕੀ ਕਰ ਮਾਰੇ,
ਇਸ ਤਰ੍ਹਾਂ ਜਦੋਂ ਤੋਪਾਂ ਚੱਲੀਆਂ ਤੇ ਬੰਦੂਕ ਚੱਲੀ, ਵਿੱਚੋਂ ਧੂੰਆਂ ਨਿਕਲ ਕੇ ਤੇ ਚਾਰ ਚੁਫੇਰੇ ਗੁਬਾਰ ਹੀ ਗੁਬਾਰ ਫੈਲ ਗਿਆ।
ਗਿਰਦ ਸੁਰੰਗੈ ਦੁਰਗ ਵਿਦਾਰੇ,
ਤੇ ਚਾਰ ਚੁਫੇਰੇ ਤੋਂ ਮਾਰ ਮਾਰ ਕੇ ਤੋਪਾਂ ਦੇ ਗੋਲੇ ਤੇ ਜਿਹੜੀ ਕਿਲੇ ਦੀਆਂ ਸੁਰੰਗਾਂ ਭੰਨ ਦਿੱਤੀਆਂ ਹਨ।
ਉਤਰਾਜਪੂਤ ਸਹੇ ਨਹਿ ਅੰਤਰ,
ਉਧਰ ਅੰਦਰ ਰਾਜਪੂਤ ਜਿਹੜੇ ਰਾਜੇ ਸਨ, ਜੈਮਲ ਅਰ ਫੱਤਾ ਦੋਨੇ ਭਰਾ, ਇਸ ਤਰ੍ਹਾਂ ਬਾਦਸ਼ਾਹ ਦੀ ਵਧੀਕੀ ਨੂੰ ਸਹਿ ਨਾ ਸਕੇ।
ਨਿਕਸੇ ਚਾਹਤ ਜੰਗ ਨਿਰੰਤਰ,
ਦੋਨੇ ਭਰਾ ਹੁਣ ਬਾਹਰ ਨਿਕਲ ਕੇ ਜੰਗ ਕਰਨਾ ਚਾਹੁੰਦੇ ਹਨ।
ਜੈਮਲ ਫੱਤਾ ਦੋਨੋ ਭਰਾਤ,
ਜੈਮਲ ਤੇ ਫੱਤਾ ਇਹ ਦੋਨੇ ਹੀ ਰਾਜਪੂਤ ਭਰਾ ਸਨ।
ਲਰੇ ਵਹਿਰ ਜੋਧਾ ਬਖਿਆਤ,
ਇਹ ਜਿਹੜੇ ਯੋਧੇ ਕਿਲੇ ਦੇ ਵਿੱਚੋਂ ਬਾਹਰ ਨਿਕਲ ਕੇ ਸੂਰਮਿਆਂ ਵਾਂਗੂ ਲੜੇ ਹਨ।
ਦਲ ਦੋਨੋ ਮਿਲੇ ਆਪਸ ਮਾਹੀ,
ਦੋਨੇ ਧਿਰਾਂ ਜਾਂ ਦੇ ਜਿਹੜੇ ਦਲ ਆਪਸ ਵਿੱਚ ਜੂਝਦੇ ਹਨ
ਕਰਹਿ ਪ੍ਰਹਾਰ ਅੰਗ ਕਟ ਜਾਹੀ
ਇੱਕ ਦੂਜੇ ਉੱਪਰ ਸ਼ਸਤਰਾਂ ਦਾ ਪ੍ਰਹਾਰ ਕਰਦੇ ਨੇ ਕੋਈ ਤੇਗ ਚਲਾਉਂਦਾ ਹੈ ਕੋਈ ਖੰਡਾ ਚਲਾਉਂਦਾ ਹੈ ਇਸੇ ਤਰ੍ਹਾਂ ਕੋਈ ਬਰਛੀ ਮਾਰਦਾ ਕੋਈ ਭਾਲਾ ਨਿਜ ਆਦਿਕ ਦਾ ਵਾਰ ਕਰ ਕਰਕੇ ਦੂਜਿਆਂ ਦੇ ਸਰੀਰ ਦੇ ਅੰਗ ਕੱਟਦੇ ਹਨ
ਗ੍ਰਹਿ ਤੁਰੰਗ ਤੇ ਸੁਰਗ ਚੜੰਤੇ
ਇਸ ਤਰ੍ਹਾਂ ਯੋਧੇ ਘੋੜਿਆਂ ਤੋਂ ਹੇਠਾਂ ਡਿੱਗਦੇ ਨੇ ਜਦੋਂ ਸ਼ਸਤਰ ਵੱਜਦਾ ਤੇ ਸਵਰਗ ਨੂੰ ਚਲੇ ਜਾਂਦੇ ਹਨ
ਇੱਕ ਘਾਇਲ ਘੂਮਤ ਤਰਫੰਤੇ
ਤੇ ਕਈ ਜ਼ਖਮੀ ਹੋ ਕਰਕੇ ਤੜਫਦੇ ਹੋਏ ਜੰਗ ਦੇ ਵਿੱਚ ਇਧਰ ਘੁੰਮਦੇ ਹਨ
ਹਸ ਦਾਰੁਨ ਸੰਗਰਾਮ ਮਚਾਵਾ
ਕਵੀ ਜੀ ਕਹਿੰਦੇ ਯੋਧਿਆਂ ਨੇ ਇਹੋ ਜਿਹਾ ਭਿਅੰਕਰ ਸੰਗਰਾਮ ਉੱਥੇ ਬਚਾ ਦਿੱਤਾ
ਸ਼ਬਦ ਹਨ ਕਰ ਸੋ ਥਲ ਛਾਵਾ
ਤੇ ਕਹਿੰਦੇ ਜਿਹੜਾ ਉਹ ਮੈਦਾਨ ਸੀ ਨਾ ਯੋਧਿਆਂ ਦੇ ਸਰੀਰਾਂ ਦੇ ਨਾਲ ਲੋਥਾਂ ਦੇ ਨਾਲ ਭਰ ਗਿਆ ਹੈ
ਰੁੰਡ ਮੁੰਡ ਪੁਜ ਦੰਡ ਬਿਹੰਡੇ
ਕਿਸੇ ਪਾਸੇ ਕਹਿੰਦੇ ਮੁੰਡ ਜਿਹੜੇ ਹਨ ਉਹ ਡਿੱਗੇ ਨੇ ਕਿਸੇ ਪਾਸੇ ਧੜ ਡਿੱਗੇ ਨੇ ਸਿਰ ਡਿੱਗੇ ਹੋਏ ਨੇ ਬਾਹਾਂ ਕੱਟੀਆਂ ਜਿਹੜੀਆਂ ਜੰਗ ਵਿੱਚ ਡਿੱਗੀਆਂ ਹੋਈਆਂ ਹਨ
ਖੰਡ ਖੰਡ ਬੜ ਦੰਡ ਕਮੰਡੇ
ਇਸੇ ਤਰ੍ਹਾਂ ਜਿਹੜੇ ਹੰਕਾਰੀ ਯੋਧੇ ਸਨ ਜੰਗ ਦੇ ਵਿੱਚ ਟੋਟੇ ਟੋਟੇ ਕਰ ਦਿੱਤੇ ਗਏ
ਕਹਾਂ ਲਗੇ ਰਣ ਵਰਣਨ ਕਰੋ
ਕਵੀ ਜੀ ਕਹਿੰਦੇ ਕਿੱਥੋਂ ਤਾਈ ਇਸ ਜੰਗ ਦਾ ਮੈਂ ਵਰਣਨ ਕਰਾਂ
ਇਹੀ ਗ੍ਰੰਥ ਬੜ ਹੋਇਆ ਮਡਰੋ
ਕਹਿੰਦੇ ਮੈਂ ਇਸ ਤਰ੍ਹਾਂ ਡਰਦਾ ਵੀ ਜੇ ਮੈਂ ਇਹ ਚਿਤੌੜ ਦੇ ਕਿਲੇ ਦੀ ਜੰਗ ਦੀ ਕਥਾ ਲਿਖ ਦਿੱਤੀ ਇਹ ਗ੍ਰੰਥ ਹੀ ਬਹੁਤ ਜ਼ਿਆਦਾ ਵੱਧ ਜਾਏਗਾ
ਸੁਰ ਲਰ ਤੇ ਜੁਗ ਪ੍ਰਾਤ
ਇਸ ਤਰ੍ਹਾਂ ਦੋਨੇ ਭਰਾ ਜੈਮਲ ਤੇ ਫੱਤਾ ਦਿਨ ਰਾਤ ਲੜਦੇ ਹਨ
ਬਹੁ ਲਸ਼ਕਰ ਤੁਰਕਨ ਕਰ ਘਾਤ
ਜੰਗ ਕਰਕੇ ਤੁਰਕਾਂ ਦਾ ਬਹੁਤਾ ਭਾਰੀ ਲਸ਼ਕਰ ਇਨ੍ਹਾਂ ਨੇ ਮਾਰ ਦਿੱਤਾ ਹੈ
ਫੱਤਾ ਗਿਰਿਓ ਯੁੱਧ ਮਹਿ ਐਸੇ
ਅਖੀਰ ਕਵੀ ਜੀ ਕਹਿੰਦੇ ਜੰਗ ਕਰਦਿਆਂ ਕਰਦਿਆਂ ਜਿਹੜਾ ਫੱਤਾ ਛੋਟਾ ਭਰਾ ਸੀ ਉਹ ਜੰਗ ਦੇ ਵਿੱਚ ਮਾਰਿਆ ਗਿਆ
ਮੂਲ ਕਟੇ ਤਰ ਤਰਵਰ ਜੈਸੇ
ਜੰਗ ਵਿੱਚ ਇਸ ਤਰ੍ਹਾਂ ਡਿੱਗਿਆ ਘੋੜੇ ਤੋਂ ਜੈਸੇ ਕਿਸੇ ਦਰਖਤ ਦੀ ਜੜ ਕੱਟੀ ਜਾਂਦੀ ਹੈ ਤੇ ਉਹ ਦਰਖਤ ਧਰਤੀ ਤੇ ਜ਼ਮੀਨ ਤੇ ਡਿੱਗਦਾ ਇਸੇ ਤਰ੍ਹਾਂ ਦਰਖਤ ਦੇ ਵਾਂਗੂ ਫੱਤਾ ਧਰਤੀ ਤੇ ਜਾ ਡਿੱਗਿਆ ਹੈ
ਲੱਗੇ ਸ਼ਸਤਰ ਬਹੁ ਜਰ ਜਰ ਹੋਵਾ
ਕਹਿੰਦੇ ਬਹੁਤੇ ਸ਼ਸਤਰ ਸਰੀਰ ਦੇ ਵਿੱਚ ਲੱਗੇ ਨੇ ਟੋਟੇ ਟੋਟੇ ਹੋ ਗਿਆ ਹੈ
ਪੂਰਨ ਨੂਰ ਰੂਰ ਕੋ ਜੋਵਾ
ਪੂਰਾ ਨੇ ਆ ਕੇ ਇਸ ਯੋਧੇ ਦੇ ਮੁਖ ਦਾ ਨੂਰ ਵੇਖਿਆ ਤੇ ਵਿਮਾਨਾਂ ਤੇ ਚੜਾ ਸਵਰਗਾਂ ਨੂੰ ਲੈ ਗਈਆਂ
ਰਨ ਸਨ ਮੁਖ ਤਨ ਤਿਆਗਨ ਕਰਕੇ
ਇਸੇ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ ਆਪਣਾ ਸਰੀਰ ਦੁਸ਼ਮਣ ਦੇ ਸਾਹਮਣੇ ਤਿਆਗ ਕੇ
ਗਯੋ ਸੁਰਗ ਉਰ ਆਨੰਦ ਭਰ ਗਏ
ਸਿਰ ਦੇ ਵਿੱਚ ਆਨੰਦ ਦੀ ਪ੍ਰਾਪਤੀ ਕਰਕੇ ਜੈ ਫੱਤਾ ਜਿਹੜਾ ਸੀ ਉਹ ਸਵਰਗਾਂ ਨੂੰ ਚਲਾ ਗਿਆ
ਜੈਮਲ ਵਹਿਰ ਭਰਾਤ ਮਰਵਾਏ
ਇੱਧਰ ਜੈਮਲ ਨੇ ਆਪਣਾ ਭਰਾ ਜਿਹੜਾ ਬਾਹਰ ਜੰਗ ਵਿੱਚ ਮਰਵਾ ਲਿਆ ਹੈ
ਅੰਤਰ ਦੁਰਗ ਬਹੁਤ ਬਿਲ ਪਾਏ
ਆਪ ਅੰਦਰ ਬੈਠਾ ਹੋਇਆ ਕਿਲੇ ਦੇ ਅੰਦਰ ਬੜਾ ਬਿਲਕਦਾ ਹੈ ਬੜਾ ਬੈਰਾਗ ਕਰਦਾ ਹੈ
ਰਹਿਓ ਏਕਾਕੀ ਭਰਾਤ ਬਹੀਨ
ਆਖਦਾ ਮੈਂ ਆਪਣੇ ਭਰਾ ਤੋਂ ਰਹਿ ਧੋ ਕੇ ਇਕੱਲਾ ਹੀ ਰਹਿ ਗਿਆ ਹਾਂ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ
ਕਟੇ ਪੰਖ ਜੁਮ ਜਿਮ ਖਗ ਦੇਨ
ਜਿਵੇਂ ਕੋਈ ਵਿਚਾਰਾ ਪੰਛੀ ਹੋਵੇ ਨਾ ਉਹਦੇ ਦੋ ਖੰਭ ਕੱਟੇ ਜਾਣ ਤੇ ਦੋਵਾਂ ਵਿੱਚੋਂ ਜੇ ਇੱਕ ਕੱਟਿਆ ਜਾਵੇ ਉਹ ਤਾਂ ਵੀ ਨਹੀਂ ਉੱਡ ਸਕਦਾ ਜੋ ਦੋ ਕੱਟੇ ਜਾਣ ਤੇ ਤਾਂ ਵੀ ਨਹੀਂ ਉੱਡ ਸਕਦਾ ਜਿਵੇਂ ਕੋਈ ਪੰਛੀ ਖੰਭਾਂ ਤੋਂ ਰਹਿਤ ਹੋ ਜਾਵੇ ਮੇਰੀ ਹਾਲਤ ਅੱਜ ਐਸੀ ਹੋ ਗਈ ਹੈ
ਪੂਜਾ ਗਈ ਕਟ ਨਿਰਬਲ ਰਹਿਓ
ਮੇਰੀ ਬਾਂਹ ਕੱਟੇਗੀ ਮਾਨੋ ਆਪਾਂ ਕਹਿੰਦੇ ਹਾਂ ਵੀ ਭਰਾ ਸੱਜੀ ਬਾਂਹ ਹੁੰਦੇ ਨੇ ਤੇ ਜੈਮਲ ਕਹਿੰਦਾ ਵੀ ਮੇਰੀ ਸੱਜੀ ਬਾਂਹ ਮਾਨੋ ਕੱਟੀ ਗਈ ਹੈ
ਭਰਾਤ ਬਿਨਾ ਕੋ ਨਾਥ ਨਾ ਲਹਿਓ
ਹੁਣ ਮੈਂ ਨਿਰਬਲ ਹੋ ਗਿਆ ਮੈਂ ਕਮਜ਼ੋਰ ਹੋ ਗਿਆ ਮੇਰੇ ਵਿੱਚ ਉਹ ਪਹਿਲੇ ਵਾਲੀ ਤਾਕਤ ਨਹੀਂ ਰਹੀ ਭਰਾ ਤੋਂ ਬਿਨਾਂ ਹੁਣ ਕੌਣ ਇੱਥੇ ਮੇਰਾ ਆਸਰਾ ਕਿਹੜਾ ਮੇਰਾ ਸਹਾਰਾ ਹੈ
ਜੀਵਤ ਰਹਿ ਕਿਆ ਮੁਖ ਦਿਖਰਾਵੋ
ਤੇ ਜੇਕਰ ਮੈਂ ਕਿਲੇ ਅੰਦਰ ਬੈਠਾ ਰਿਹਾ ਤੇ ਜਿਉਂਦਾ ਰਹਿ ਗਿਆ ਤੇ ਕੀ ਆਪਣਾ ਲੋਕਾਂ ਵਿੱਚ ਮੂੰਹ ਦਿਖਾਵਾਂਗਾ
ਅੰਤਹਿਪੁਰ ਕਿਆ ਜਾਏ ਬਤਾਵੋ
ਤੇ ਆਪਣੇ ਕਿਲੇ ਦੇ ਅੰਦਰ ਜਾ ਕੇ ਜਿਹੜਾ ਰਣਵਾਸ ਹੈ ਜਿੱਥੇ ਰਾਣੀਆਂ ਰਹਿੰਦੀਆਂ ਨੇ ਉਹਨਾਂ ਨੂੰ ਜਾ ਕੇ ਕੀ ਆਪਣਾ ਮੂੰਹ ਦਿਖਾਵਾਂਗਾ
ਮਹਾਂ ਸੁਬਟਨਾ ਅਪਰ ਸਮਾਨਾ
ਮੇਰਾ ਜਿਹੜਾ ਭਰਾ ਸੀ ਨਾ ਬੜਾ ਭਾਰੀ ਵੱਡਾ ਸੂਰਮਾ ਸੀ ਉਹਦੇ ਸਮਾਨ ਹੁਣ ਹੋਰ ਕੋਈ ਦੂਜਾ ਯੋਧਾ ਨਹੀਂ ਹੈ
ਡਰਤ ਬਹੁਤ ਸੋ ਡਰ ਨਹਿ ਮਾਨਾ
ਇਕੱਲਾ ਜਾਣਾ ਬਹੁਤਿਆਂ ਦੇ ਨਾਲ ਜੰਗ ਕਰ ਰਿਹਾ ਸੀ ਰੰਚਕ ਮਾਤਰ ਵੀ ਉਹਨੇ ਵੈਰੀ ਦਾ ਡਰ ਨਹੀਂ ਮੰਨਿਆ
ਹਾਲਤ ਘਨੇ ਕਰਨ ਕੋ ਘੋਰ
ਇਸ ਤਰ੍ਹਾਂ ਬਹੁਤੇ ਘਰਾਂ ਨੂੰ ਕਹਿੰਦੇ ਉਹਨੇ ਮੈਦਾਨੇ ਜੰਗ ਦੇ ਵਿੱਚ ਨਸ਼ਟ ਕਰ ਦਿੱਤਾ ਹੈ ਅਰਥਾਤ ਵੀ ਬਹੁਤੇ ਤੁਰਕ ਮਾਰੇ ਉਹਨਾਂ ਦੇ ਘਰ ਗਾਲ ਦਿੱਤੇ ਹਨ
ਜਿਸਿਆ ਆਸ਼ਰੇ ਡਰ ਨਹੀਂ ਚਤੋਰ।
ਤੇ ਜਿਸ ਭਰਾ ਦੇ ਆਸਰੇ ਮੈਨੂੰ ਡਰ ਨਹੀਂ ਸੀ ਵੀ ਮੇਰਾ ਚਤੌੜ ਦਾ ਕਿਲਾ ਖੋਇਆ ਜਾਏਗਾ, ਪਰ ਹੁਣ ਮੇਰੀ ਉਹ ਸੱਜੀ ਬਾਂਹ ਜਿਹੜੀ ਉਹ ਲੈ ਗਈ, ਮੈਂ ਕਮਜ਼ੋਰ ਹੋ ਗਿਆ ਤੇ ਮੈਨੂੰ ਤਾਂ ਇਹ ਵੀ ਹੁਣ ਡਰ ਹੈ ਵੀ ਕਿਤੇ ਚਤੌੜ ਦਾ ਕਿਲਾ ਨਾ ਖੋਇਆ ਜਾਵੇ।
ਇਤਿਹਾਸਿਕ ਵਿਰਲਾਪ ਕਰੰਤਾ।
ਇਸ ਪ੍ਰਕਾਰ ਸਾਧ ਸੰਗਤ ਜੈਮਲ ਅੰਦਰ ਬੈਠਾ ਵਿਰਲਾਪ ਕਰਦਾ ਹੈ।
ਰਾਜਪੂਤਨ ਕੋ ਗਨ ਬਰਜੰਤਾ।
ਉਹਦੇ ਨਾਲ ਦੇ ਸਾਥੀ ਜਿਹੜੇ ਰਾਜਪੂਤ ਸਨ ਉਹ ਸਾਰੇ ਇਕੱਠੇ ਹੋ ਕਰਕੇ ਇਹਨੂੰ ਰੋਕਦੇ ਹਨ।
ਸੁਪਟਨ ਕੀ ਗਤ ਐਸੀ ਹੈ।
ਸਾਥੀ ਕਹਿੰਦੇ ਨੇ ਰਾਜਨ ਜਿਹੜੇ ਯੋਧੇ ਹਨ ਉਹਨਾਂ ਦੀ ਗਤ ਉਹਨਾਂ ਦੀ ਦਸ਼ਾ ਐਸੀ ਹੀ ਹੁੰਦੀ ਹੈ।
ਮਰੇ ਸੁਰਗ ਜਸ ਜੀਵਤ ਲਹੈ।
ਜਿਹੜਾ ਯੋਧਾ ਹੁੰਦਾ ਨਾ ਜੇ ਤਾਂ ਜਿਉਂਦਾ ਰਹੇ ਤੇ ਉਹਨੂੰ ਜਸ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਵਡਿਆਈ ਮਿਲਦੀ ਹੈ। ਅਗਰ ਉਹ ਜੇ ਜੰਗ ਵਿੱਚ ਮਾਰਿਆ ਜਾਵੇ ਤੇ ਸਵਰਗ ਵਿੱਚ ਜਾ ਕੇ ਸੁੱਖਾਂ ਦੀ ਪ੍ਰਾਪਤੀ ਕਰਦਾ ਹੈ। ਹੁਣ ਜਗਤ ਦੇ ਵਿੱਚ ਜਾਂ ਤਾਂ ਮਨੁੱਖ ਨੂੰ ਇੱਥੇ ਜਸ ਮਿਲਦਾ ਜਾਂ ਅਗਾਂਹ ਜਾ ਕੇ ਜਸ ਮਿਲਦਾ ਸਾਧ ਸੰਗਤ ਜੀ, ਪਰ ਇੱਕ ਯੋਧਾ ਹੀ ਐਸਾ ਹੈ ਇੱਥੇ ਵੀ ਉਹਦੀ ਵਡਿਆਈ ਹੁੰਦੀ ਹੈ, ਤੇ ਜੇ ਜੰਗ ਵਿੱਚ ਸ਼ਹੀਦ ਹੋ ਜਾਏ ਤੇ ਸਵਰਗ ਵਿੱਚ ਜਾ ਕੇ ਵੀ ਉਹਨੂੰ ਸੁਖ ਪ੍ਰਾਪਤ ਹੁੰਦੇ ਹਨ।
ਤੁਮਹਿ ਨ ਉਚਿਤ ਕਰਨ ਬਿਲਲਾਵਨਾ।
ਇਸ ਪ੍ਰਕਾਰ ਤੁਹਾਡੇ ਵਾਸਤੇ ਬਿਰਲਾਪ ਕਰਨਾ ਰੋਣਾ ਉਚਿਤ ਨਹੀਂ ਹੈ।
ਅਨਸੂਰਨ ਕੋ ਮਨ ਥਿਰਕਾਵਨਾ।
ਇਹ ਤਾਂ ਤੁਸੀਂ ਦੂਜੇ ਸੂਰਮਿਆਂ ਦਾ ਮਨ ਥੜਕਾ ਦਿਓਗੇ ਜੇ ਏਦਾਂ ਰੋਂਦੇ ਰਹੇ। ਜੇ ਆਪਣੇ ਆਪ ਨੂੰ ਏਦਾਂ ਹੀ ਕਮਜ਼ੋਰ ਮਹਿਸੂਸ ਕਰਦੇ ਰਹੇ ਤੇ ਨਾਲ ਦੇ ਸਾਥੀ ਕੀ ਕਰਨਗੇ? ਉਹ ਸੋਚਣਗੇ ਵੀ ਸਾਡਾ ਰਾਜਾ ਇੰਨਾ ਕਮਜ਼ੋਰ ਹੈ ਤੇ ਅਸੀਂ ਜੰਗ ਕਿਵੇਂ ਕਰਾਂਗੇ।
ਹੋਤ ਪ੍ਰਾਤ ਰਣ ਮੁੰਡ ਹੋ ਭਾਰੀ।
ਇਸ ਤਰ੍ਹਾਂ ਸਵੇਰ ਹੁੰਦਿਆਂ ਸਾਰ ਮੈਦਾਨੇ ਜੰਗ ਵਿੱਚ ਤੁਸੀਂ ਆਪ ਚੱਲ ਕੇ ਯੁੱਧ ਕਰੋ।
ਹਤ ਹੋ ਮੋਰਚੇ ਜੇ ਡਿਗ ਦੁਆਰੀ।
ਜਿਹੜੇ ਸਾਡੇ ਕਿਲੇ ਦੇ ਦਰਵਾਜੇ ਦੇ ਨੇੜੇ ਮੋਰਚੇ ਲੱਗੇ ਹੋਏ ਨੇ ਉਹਨਾਂ ਨੂੰ ਨਸ਼ਟ ਕਰ ਦਿਓ।
ਕਰੋ ਕਟਾ ਖੜਗਨ ਕੋ ਸਾਥ।
ਆਪਣੀਆਂ ਤਲਵਾਰਾਂ ਦੇ ਨਾਲ ਕਟਾ ਵੱਡੀ ਕਰ ਦਿਓ।
ਸ਼ਾਹ ਨਿਕਟ ਕਰਾਵੋ ਹੱਥ।
ਤੇ ਬਾਦਸ਼ਾਹ ਦੇ ਕੋਲ ਜਾ ਕੇ ਆਪਣੇ ਹੱਥ ਦਿਖਾਵੋ ਤਾਂ ਕਿ ਉਹਨੂੰ ਵੀ ਪਤਾ ਲੱਗੇ ਵੀ ਅਸੀਂ ਵੀ ਮਹਾਬਲੀ ਯੋਧੇ ਸੂਰਬੀਰ ਹਾਂ।
ਇਮ ਸਹਿ ਸ਼ੋਕ ਬਿਤਾਏ ਨਸਾ ਕੋ।
ਇਸ ਪ੍ਰਕਾਰ ਜੈਮਲ ਨੇ ਸ਼ੋਕ ਦੇ ਸਹਿਤ ਆਪਣੀ ਰਾਤ ਬਤੀਤ ਕੀਤੀ ਹੈ।
ਭਈ ਪ੍ਰਾਤ ਮੰਡਿਓ ਰਨ ਬਾਂਕੋ।
ਤੇ ਸਵੇਰ ਹੁੰਦਿਆਂ ਸਾਰੇ ਇਸ ਯੋਧੇ ਨੇ ਮੈਦਾਨੇ ਜੰਗ ਵਿੱਚ ਯੁੱਧ ਕੀਤਾ ਹੈ।
ਨਿਕਸ ਪਰੇ ਰਜਪੂਤ ਬਿਸਾਲੇ।
ਇਹਦੇ ਨਾਲ ਦੇ ਜਿੰਨੇ ਵੀ ਰਾਜਪੂਤ ਸਾਥੀ ਸਨ ਉਹ ਵੀ ਜੰਗ ਕਰਨ ਵਾਸਤੇ ਕਿਲੇ ਵਿੱਚੋਂ ਬਾਹਰ ਨਿਕਲ ਪਏ।
ਦਹਿ ਦਿਸ਼ ਸੁਭਟਨ ਸ਼ਸਤਰ ਸੰਭਾਲੇ।
ਦੋਹੇ ਦਿਸ਼ਾਵਾਂ ਦੇ ਯੋਧਿਆਂ ਨੇ ਆਪਣੇ ਸ਼ਸਤਰ ਸੰਭਾਲ ਲਏ, ਤਿਆਰ ਬਰ ਤਿਆਰ ਹੋ ਗਏ ਹਨ।
ਤੁਖੇ ਪਲੀਤੇ ਛੁੱਟੀ ਤੁਫੰਗੈ।
ਪਲੀਤੇ ਤੁਖਣ ਲੱਗੇ ਤੇ ਬੰਦੂਕਾਂ ਚੱਲ ਪਈਆਂ ਜਿਨ੍ਹਾਂ ਵਿੱਚੋਂ ਘਾੜ ਘਾੜ ਕਰਦੀਆਂ ਗੋਲੀਆਂ ਨਿਕਲਦੀਆਂ ਹਨ।
ਯੋਧਾ ਗਿਰੇ ਫੁਟੇ ਬਹੁ ਅੰਗੈ।
ਗੋਲੀਆਂ ਯੋਧਿਆਂ ਦੇ ਸਰੀਰ ਵਿੱਚ ਆ ਕੇ ਵੱਜਦੀਆਂ, ਸਰੀਰ ਫੁੱਟ ਜਾਂਦੇ ਹਨ।
ਵਰਛੇ ਤਿਰਛੇ ਬਹੁਤ ਪਰਮਾਏ।
ਤਿੱਖੇ ਤੋਂ ਤਿੱਖੇ ਬਰਛੇ ਯੋਧਿਆਂ ਨੇ ਜੰਗ ਵਿੱਚ ਚਲਾਏ ਹਨ।
ਸਨਮੁਖ ਸ਼ਤਰੁਣ ਦੇਹੇ ਤਸਾਏ।
ਤੇ ਦੁਸ਼ਮਣ ਦੇ ਸਾਹਮਣੇ ਹੋ ਕੇ ਬਾਹੁ ਬਲ ਦੇ ਨਾਲ ਬਰਛੇ ਉਹਨਾਂ ਦੇ ਸਰੀਰ ਵਿੱਚ ਤਸਾ ਦਿੰਦੇ ਹਨ।
ਗਹੇ ਕਮਾਨ ਬਾਨ ਗਨ ਚੋਰੈ।
ਕਈਆਂ ਨੇ ਹੱਥਾਂ ਵਿੱਚ ਕਮਾਨ ਪਕੜ ਕੇ ਅਣਗਿਣਤ ਬਾਣ ਛੱਡੇ ਹਨ।
ਰਹਿ ਖਰੇ ਨਹਿ ਮੁਖ ਕੋ ਮੋਰੈ।
ਜੰਗ ਵਿੱਚ ਖਲੋਤੇ ਰਹਿੰਦੇ ਨੇ, ਆਪਣਾ ਮੁਖ ਪਿਛਾਂ ਨੂੰ ਨਹੀਂ ਮੋੜਦੇ।
ਕਹਿ ਲੋ ਪਰਨੋ ਯੋਧੇ ਉਦਾਰਾ।
ਮਹਾਂ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਸ੍ਰੇਸ਼ਟ ਜੰਗ ਨੂੰ ਕਿੱਥੋਂ ਤਾਈ ਮੈਂ ਵਰਣਨ ਕਰਾਂ।
ਲਰਤਿਓ ਜੈਮਲ ਸੁਰਗ ਸਿਧਾਰਾ।
ਅਖੀਰ ਤੁਰਕਾਂ ਦੇ ਨਾਲ ਜੰਗ ਕਰਦਿਆਂ ਕਰਦਿਆਂ ਜੈਮਲ ਵੀ ਸਵਰਗ ਸੁਧਾਰ ਗਿਆ ਹੈ।
ਸਮੁਖ ਸੈਨ ਲਰ ਕੈ ਮਰ ਗਿਰੀ।
ਇਹਦੇ ਨਾਲ ਦੀ ਜਿਤਨੀ ਵੀ ਰਾਜਪੂਤਾਂ ਦੀ ਫੌਜ ਸੀ ਉਹ ਵੀ ਤੁਰਕਾਂ ਦੇ ਨਾਲ ਲੜਦੀ ਲੜਦੀ ਸਨਮੁਖ ਸ਼ਹਾਦਤ ਦਾ ਜਾਮ ਪਾ ਗਈ ਹੈ।
ਕਾਇਰ ਭਾਜੇ ਤੀਰ ਨਾ ਧਰੀ।
ਜਿਹੜੇ ਕਾਇਰ ਸਨ ਉਹ ਜੰਗ ਦੇ ਵਿੱਚੋਂ ਭੱਜ ਗਏ, ਉਹਨਾਂ ਨੇ ਤੀਰਜ ਨਹੀਂ ਧਾਰੀ।
ਅੰਤਰ ਸੁਨ ਰਣ ਵਾਸ ਮਹਾਨਾ।
ਅੰਦਰ ਜਦੋਂ ਫਿਰ ਰਾਣੀਆਂ ਦੇ ਪਾਸ ਖਬਰ ਪਹੁੰਚੀ ਹੈ।
ਜੈਮਲ ਫਤਿਹ ਕੋ ਤਨ ਹਾਨਾ।
ਜੈਮਲ ਤੇ ਫਤਿਹ ਦੋਹਾਂ ਦੇ ਤਨ ਜੰਗ ਵਿੱਚ ਨਸ਼ਟ ਹੋ ਗਏ, ਅਰਥਾਤ ਦੋਨੇ ਜੰਗ ਵਿੱਚ ਮਾਰੇ ਗਏ ਹਨ।
ਲੇ ਜਮ ਤਰਨ ਜਮਾਰ ਮਰੀ ਹੈ।
ਜਿਹੜੀਆਂ ਰਾਣੀਆਂ ਸਾਨੂੰ ਜਮਦਰ ਲੈ ਕਰਕੇ ਪੇਟ ਵਿੱਚ ਮਾਰ ਕੇ ਰਾਣੀਆਂ ਮਰ ਗਈਆਂ ਹਨ।
ਤੁਰਕ ਤਰਾਸ ਤੇ ਹਿਰਦੇ ਡਰੀ ਹੈ।
ਹਰ ਕਿਸੇ ਨੇ ਤੁਰਕਾਂ ਦਾ ਡਰ ਹਿਰਦੇ ਵਿੱਚ ਰੱਖਿਆ ਵੀ ਕਿਤੇ ਨਾ ਹੋਵੇ ਵੀ ਅਸੀਂ ਤੁਰਕਾਂ ਦੇ ਵਸ ਨਾ ਪੈ ਜਾਈਏ। ਇਸੇ ਕਰਕੇ ਤਾਂ ਜੰਗ ਸ਼ੁਰੂ ਹੋਇਆ ਸੀ। ਇਹਨਾਂ ਦੀ ਭੈਣ ਦਾ ਡੋਲਾ ਬਾਦਸ਼ਾਹ ਮੰਗਦਾ ਸੀ, ਉਹ ਕਹਿੰਦੇ ਵੀ ਏਦਾਂ ਨਹੀਂ ਹੋ ਸਕਦਾ। ਵੀ ਡੋਲੇ ਦੇ ਕੇ ਰਾਜ ਨਹੀਂ ਅਸੀਂ ਕਰ ਸਕਦੇ, ਤੇ ਦੋਹਾਂ ਭਰਾਵਾਂ ਨੇ ਫਿਰ ਮਿੱਥ ਲਿਆ ਵੀ ਅਸੀਂ ਜੰਗ ਹੀ ਕਰਾਂਗੇ ਬਾਦਸ਼ਾਹ ਦੇ ਨਾਲ। ਇਸ ਵਾਸਤੇ ਰਾਣੀਆਂ ਵੀ ਜਾਣ ਗਈਆਂ ਵੀ ਹੁਣ ਤੁਰਕ ਅੰਦਰ ਆਉਣਗੇ, ਕਿਤੇ ਨਾ ਹੋਵੇ ਸਾਡੀ ਬੇਪਤੀ ਕਰਨ। ਉਹ ਵੀ ਪੇਟ ਵਿੱਚ ਕਟਾਰੀਆਂ ਸ਼ਸਤਰ ਮਾਰ ਮਾਰ ਕੇ ਮਰ ਗਈਆਂ।
ਬਚੀ ਨਾ ਕੋ ਧਰਮ ਸੰਭਾਰੇ,
ਕੋਈ ਵੀ ਰਾਣੀ ਨਹੀਂ ਬਚੀ, ਸਭ ਨੇ ਆਪਣਾ ਧਰਮ ਸੰਭਾਲਿਆ ਹੈ।
ਹੱਥ ਹੱਥ ਨਿਜ ਕੋ ਪ੍ਰਾਣ ਵਿਧਾਰੇ,
ਸ਼ਸਤਰ ਮਾਰ ਮਾਰ ਕੇ ਉਹਨਾਂ ਨੇ ਆਪਣੇ ਪ੍ਰਾਣ ਨਸ਼ਟ ਕਰ ਲਏ ਹਨ।
ਫਤਿਹ ਜਾਣ ਕੇ ਅਕਬਰ ਸ਼ਾਹੂ,
ਇਧਰ ਅਕਬਰ ਬਾਦਸ਼ਾਹ ਨੇ ਆਪਣੀ ਫਤਿਹ ਜਾਣ ਲਈ ਹੈ।
ਭਾਇਓ ਪ੍ਰਸੰਨ ਬਿਲਾਂਦੇ ਮਾਹੂ,
ਆਪਣੇ ਹਿਰਦੇ ਵਿੱਚ ਬੜਾ ਪ੍ਰਸੰਨ ਹੋਇਆ, ਖੁਸ਼ ਹੋਇਆ ਹੈ।
ਗੜ ਚ ਤੋਰ ਕੋ ਤੋਰਨ ਕਰਕੇ,
ਇਸ ਪ੍ਰਕਾਰ ਸਾਧ ਸੰਗਤ ਜੀ ਉਹਨੇ ਇਹ ਜਿਹੜਾ ਕਿਲਾ ਚਿਤੌੜ ਦਾ ਫਤਿਹ ਕਰ ਲਿਆ ਹੈ।
ਕਯੋ ਬਿਲੋਕਨ ਅੰਦਰ ਵੜ ਕੇ,
ਇਸ ਕਿਲੇ ਦੇ ਅੰਦਰ ਵੜ ਕੇ ਕਿਲੇ ਨੂੰ ਵੇਖਣ ਵਾਸਤੇ ਗਿਆ ਹੈ।
ਹਰ ਖਿਓਰ ਉਤਸ਼ਾਹ ਵਧਾਵਾ,
ਇਸ ਤਰ੍ਹਾਂ ਕਿਲੇ ਨੂੰ ਵੇਖ ਕੇ ਬੜਾ ਹੀ ਪ੍ਰਸੰਨ ਹੋਇਆ, ਆਪਣੇ ਅੰਦਰ ਦਾ ਉਤਸ਼ਾਹ ਵਧਾਇਆ ਹੈ।
ਬੜਮ ਵਾਸ ਇਹ ਮਾਰ ਗਿਰਾਵਾ,
ਸੋਚਣ ਲੱਗਾ ਵੀ ਬੜੇ ਵੱਡੇ ਆਕੀ ਬਾਗੀ ਸਨ ਮੇਰੇ ਤੋਂ, ਅੱਜ ਮੈਂ ਮਾਰ ਸੁੱਟੇ ਹਨ।
ਤਰਾਸ ਬਦੈ ਰਾਜਪੂਤਨ ਮਾਹੀ,
ਇਹਦੇ ਨਾਲ ਰਾਜਪੂਤ ਰਾਜਿਆਂ ਦੇ ਵਿੱਚ ਮੇਰਾ ਤਰਾਸ, ਮੇਰਾ ਡਰ ਭੈ ਵੱਧ ਜਾਏਗਾ।
ਦਿੱਲੀ ਸੋ ਬਿਗਰਹਿ ਅਬ ਨਾਹੀ,
ਤੇ ਹੁਣ ਇਹ ਰਾਜਪੂਤ ਜਿਹੜੇ ਰਾਜੇ ਦਿੱਲੀ ਦੇ ਨਾਲ ਕਦੇ ਵੀ ਆਪਣਾ ਵਿਗਾੜ ਨਹੀਂ ਪਾਉਣਗੇ, ਕਦੇ ਵੀ ਆਕੀ ਬਾਗੀ ਨਹੀਂ ਹੋਵਣਗੇ।
ਬਖਸ਼ਿਸ਼ ਕਰਕੇ ਨਿਜ ਉਮਰਾਓ,
ਇਸ ਤਰ੍ਹਾਂ ਫਿਰ ਇਹਨੇ ਆਪਣੇ ਉਮਰਾਵ ਨੂੰ ਕਹਿੰਦੇ ਚਿਤੌੜ ਦੇ ਕਿਲੇ ਦੀ ਜਿਹੜੀ ਬਖਸ਼ਿਸ਼ ਉਹ ਕਰ ਦਿੱਤੀ ਹੈ।
ਬਹੁਤ ਮੋਲ ਕੋ ਦੈ ਸਿਰ ਪਾਓ,
ਆਪਣੇ ਉਮਰਾਵਾਂ ਨੂੰ ਬਹੁਤੇ ਮੋਲ ਦੇ ਕੀਮਤੀ ਸਿਰ ਪਾਓ ਦਿੱਤੇ ਹਨ।
ਸਰਬ ਰੀਤ ਪੁਨ ਆਪਣੀ ਕਰਕੇ,
ਹਰ ਪ੍ਰਕਾਰ ਤਰ੍ਹਾਂ ਜਿਹੜੀ ਉਸ ਕਿਲੇ ਦੀ ਜਿੰਮੇਵਾਰੀ ਹੈ ਉਹ ਆਪਣੇ ਉਮਰਾਵਾਂ ਨੂੰ ਇਹਨੇ ਸੌਂਪ ਦਿੱਤੀ ਹੈ।
ਸਕਲੇ ਦੁਰਗ ਬਸੀਤ ਹੈ ਧਰਕੇ,
ਇਸ ਪ੍ਰਕਾਰ ਜਿੰਨਾ ਵੀ ਚਿਤੌੜ ਦਾ ਕਿਲਾ ਸੀ ਅਕਬਰ ਨੇ ਆਪਣੇ ਵਸ ਵਿੱਚ ਕਰ ਲਿਆ ਹੈ।
ਚੜਿਓ ਸ਼ਾਹੋ ਦਿੱਲੀ ਦਿਸ਼ ਹਰਖਾ,
ਇਸ ਤਰ੍ਹਾਂ ਚਿਤੌੜ ਦਾ ਕਿਲਾ ਕਾਬੂ ਕਰਕੇ ਉੱਥੇ ਆਪਣੀ ਸਾਰੀ ਵਿਵਸਥਾ ਕਰਕੇ ਅਕਬਰ ਬਾਦਸ਼ਾਹ ਚੜ ਕੇ ਦਿੱਲੀ ਨੂੰ ਚਾਲਾ ਪਾ ਗਿਆ ਹੈ।
ਕਰਤ ਜਾਤ ਮਗ ਧਨ ਕੀ ਬਰਖਾ,
ਰਸਤੇ ਵਿੱਚ ਜਾਂਦਿਆਂ ਹੋਇਆ ਮਾਇਆ ਦੀ ਬਰਖਾ ਕਰਦਾ, ਧਨ ਦੀ ਬਰਖਾ ਕਰਦਾ ਹੈ।
ਇਤਨੇ ਮਹਿਜੇ ਗੋਇੰਦਵਾਲ,
ਇਤਨੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਦੀ ਜੋ ਪਾਵਨ ਪਵਿੱਤਰ ਧਰਤੀ ਹੈ,
ਪਠਿਓ ਤੋ ਜਿਸ ਕੇ ਸਿੱਖ ਨਾਲ,
ਜਿਸ ਮੁਨਸ਼ੀ ਨੂੰ ਇਹਨੇ ਸਿੱਖ ਦੇ ਨਾਲ ਸਤਿਗੁਰਾਂ ਦੀ ਨਗਰੀ ਵਿੱਚ ਭੇਜਿਆ ਸੀ,
ਆਨ ਮਿਲਿਓ ਅਕਬਰ ਕੇ ਤੀਰ,
ਉਹਨਾਂ ਵਿੱਚੋਂ ਇੱਕ ਆ ਕੇ ਬਾਦਸ਼ਾਹ ਅਕਬਰ ਨੂੰ ਮਿਲਿਆ ਹੈ।
ਜਹਿ ਉਮਰਾਵਨ ਕੀ ਬੜ ਭੀੜ,
ਬਾਦਸ਼ਾਹ ਜਿਸ ਜਗ੍ਹਾ ਤੇ ਉਮਰਾਵਾਂ ਦੀ ਬੜੀ ਭਾਰੀ ਭੀੜ ਜਮਾ ਹੈ,
ਤਸਲੀ ਮਾਤ ਕਰੀ ਬਹੁ ਭਾਰੀ,
ਆ ਕੇ ਬਾਦਸ਼ਾਹ ਨੂੰ ਨਮਸਕਾਰ ਕੀਤੀ, ਸਲਾਮ ਕੀਤੀ, ਸਜਦਾ ਕੀਤਾ ਹੈ।
ਸ੍ਰੀ ਗੁਰ ਕੀ ਸਭ ਕਥਾ ਉਚਾਰੀ,
ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਕਥਾ ਸੁਣਾਈ ਹੈ।
ਮਾਸ ਤਿਥੀ ਅਰ ਵਾਰ ਜਾਮ,
ਆਖਣ ਲੱਗਾ ਜੀ ਮਹੀਨਾ ਥਿਤ ਵਾਰ ਤੇ ਜਾਮ ਕਹੀਏ ਇੱਕ ਜਿਹੜਾ ਪੈਰ ਹੈ।
ਘਟਕਾ ਲਿਖ ਕਾਗਜ ਪਰ ਨਾਮ,
ਅਸੀਂ ਘੜੀ ਵੀ ਲਿਖੀ ਹੈ ਕਾਗਜ਼ ਦੇ ਉੱਪਰ ਵੀ ਬਾਉਲੀ ਸਾਹਿਬ ਦਾ ਕੜ ਕਿਸ ਵਕਤ ਟੁੱਟਿਆ, ਵੀ ਉਹ ਕਿਹੜਾ ਮਹੀਨਾ ਕਿਹੜੀ ਥਿਤ ਸੀ, ਕਿਹੜਾ ਵਾਰ ਕਿਹੜਾ ਜਾਮ ਕਿਹੜੀ ਘੜੀ ਸੀ।
ਕੜ ਟੁੱਟੇ ਕੋ ਹਮ ਲਿਖ ਲਿਆਏ,
ਜਿਸ ਵਕਤ ਕੜ ਟੁੱਟਿਆ ਨਾ ਉਹ ਸਾਰਾ ਸਮਾਂ ਲਿਖ ਕੇ ਅਸੀਂ ਤੁਹਾਡੇ ਕੋਲ ਲੈ ਕੇ ਆਏ ਹਾਂ।
ਔਰ ਬੜੋ ਅਚਰਜ ਵਿਖੇ ਆਏ,
ਪਰ ਉਸ ਜਗ੍ਹਾ ਤੇ ਅਸੀਂ ਇੱਕ ਹੋਰ ਬੜਾ ਮਹਾਨ ਅਚਰਜ ਕੌਤਕ ਵੇਖਿਆ ਹੈ।
ਮੂਰਤ ਸ਼ੁਭ ਖੁਦਾਏ ਕੀ ਹੈ,
ਇਸ ਕੌਤਕ ਨੂੰ ਵੇਖ ਕੇ ਅਸੀਂ ਮਨ ਵਿੱਚ ਇਹ ਵਿਚਾਰਿਆ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਖੁਦਾ ਦੀ ਮੂਰਤ ਹਨ। ਲੋਕਾਂ ਨੇ ਜਾਣਿਆ ਸਮਝਿਆ, ਜਿਨ੍ਹਾਂ ਦੀਦਾਰ ਕੀਤੇ ਉਹਨਾਂ ਨੂੰ ਹਿਰਦੇ ਵਿੱਚ ਪ੍ਰਕਾਸ਼ ਹੋਇਆ ਤੇ ਉਹਨਾਂ ਦੀ ਆਤਮਾ ਕਹਿ ਉੱਠੀ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਸਾਧ ਸੰਗਤ ਜੀ, ਨਿਰੰਕਾਰ ਨੇ ਆਪ ਹੀ ਆਕਾਰ ਧਾਰਨ ਕੀਤਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਵਿੱਚ ਜਗਤ ਦਾ ਉਧਾਰ ਕਰਨ ਵਾਸਤੇ, ਜੀਵਾਂ ਦਾ ਭਲਾ ਕਰਨ ਵਾਸਤੇ ਇਹ ਪਹਿਲਾ ਤੀਰਥ ਸਾਜਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਉਲੀ ਸਾਹਿਬ ਦਾ, ਜਿਸ ਬਾਉਲੀ ਸਾਹਿਬ ਵਿੱਚ ਇਸ਼ਨਾਨ ਕਰਕੇ 84 ਵੀ ਕੱਟੀ ਜਾਂਦੀ ਹੈ। ਐਸਾ ਮਹਾਨ ਤੀਰਥ ਰਚ ਕੇ ਜਗਤ ਦੇ ਜੀਵਾਂ ਉੱਪਰ ਬੜਾ ਭਾਰੀ ਪਰਉਪਕਾਰ ਸਤਿਗੁਰਾਂ ਨੇ ਕੀਤਾ ਹੈ। ਤੇ ਫਿਰ ਉਹ ਮੁਨਸ਼ੀ ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਜਾਣਿਆ ਹੈ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਖੁਦਾ ਦੀ ਮੂਰਤ ਹਨ,
ਜਿਨ੍ਹਾਂ ਕੀ ਸਮਤਾ ਕੋਈ ਨਾ ਲਹੈ,
ਇਸ ਜਗਤ ਵਿੱਚ ਜਿਨ੍ਹਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਤਾਂ ਹੀ ਤਾਂ ਭੱਟ ਸਾਹਿਬਾਨ ਕਹਿੰਦੇ ਨੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਤੁਹਾਡੀ ਉਪਮਾ ਤਾਂ ਤੁਹਾਨੂੰ ਬਣ ਆਉਂਦੀ ਹੈ ਨਾ, ਤੁਹਾਡੀ ਉਪਮਾ ਦੂਜੇ ਨਾਲ ਅਸੀਂ ਤਾਂ ਕਰੀਏ ਜੇ ਕੋਈ ਦੂਜਾ ਤੁਹਾਡੇ ਸਦਰਸ਼ ਹੋਵੇ। ਉਪਮਾ ਅਲੰਕਾਰ ਤਾਂ ਹੀ ਦਿੱਤਾ ਜਾਂਦਾ ਨਾ ਜੋ ਕੋਈ ਬਰਾਬਰ ਦਾ ਹੋਵੇ। ਆਪਾਂ ਕਹਿੰਦੇ ਹਾਂ ਜੀ ਫਲਾਣੇ ਦਾ ਮੁੱਖ ਚੰਦਰਮੇ ਵਰਗਾ, ਵੀ ਚੰਦਰਮਾ ਵੀ ਸੁੰਦਰ ਤੇ ਮੁੱਖ ਵੀ ਉਜਲਾ ਬੜਾ ਸੁੰਦਰ ਹੈ, ਇਹ ਤਾਂ ਉਪਮਾ ਦੇ ਦਿੱਤੀ ਗਈ ਕਿਉਂਕਿ ਇੱਕ ਵਸਤੂ ਦੇ ਸਦਰਸ਼ ਕੋਈ ਦੂਜੀ ਵਸਤੂ ਹੈ। ਪਰ ਜਿੱਥੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਦਰਸ਼ ਹੀ ਕੋਈ ਨਹੀਂ ਤੇ ਉੱਥੇ ਉਪਮਾ ਕਿਵੇਂ ਦਿੱਤੀ ਜਾ ਸਕਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ, ਜਿਹੋ ਜੇ ਤੁਸੀਂ ਹੋ ਮਹਾਰਾਜ ਤੁਸੀਂ ਹੋ, ਤੁਹਾਡੀ ਕਿਸੇ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ। ਕਾਰਨ ਕਿਉਂਕਿ ਤੁਹਾਡੇ ਜਿਹਾ ਕੋਈ ਹੈ ਨਹੀਂ, ਕੋਈ ਹਰ ਸਮਾਨ ਨਹੀਂ ਰਾਜਾ ਤੁਹਾਡੇ ਜਿਹਾ ਮਹਾਰਾਜ, ਇਸ ਜਗਤ ਵਿੱਚ ਕੋਈ ਬਾਦਸ਼ਾਹ ਕੋਈ ਰਾਜਾ ਕੋਈ ਪਾਤਸ਼ਾਹ ਹੈ ਨਹੀਂ। ਇਸ ਵਾਸਤੇ ਜਿਹੜਾ ਮੁਨਸ਼ੀ ਸੀ ਉਹ ਵੀ ਕਹਿਣ ਲੱਗਾ ਜਿਨ ਕੀ ਸਮਤਾ ਕੋਈ ਨਾ ਲਹੈ, ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦੀ ਸਦਰਸ਼ਤਾ ਜਿਨ੍ਹਾਂ ਦੀ ਬਰਾਬਰੀ ਸਮਤਾ ਕੋਈ ਨਹੀਂ ਪ੍ਰਾਪਤ ਕਰ ਸਕਦਾ।
ਅਨੇਕ ਦੇਸ਼ ਤੇ ਸੰਗਤ ਆਏ,
ਸਤਿਗੁਰਾਂ ਦੇ ਚਰਨਾਂ ਵਿੱਚ ਅਨੇਕਾਂ ਹੀ ਦੇਸ਼ਾਂ ਤੋਂ ਸੰਗਤ ਚੱਲ ਕੇ ਆਉਂਦੀ ਹੈ।
ਹਰ ਪੇ ਉਪਾਇਨ ਪੂਜੈ ਪਾਏ,
ਲੋਕ ਆ ਕੇ ਮਾਇਆ ਅਰਪਣ ਕਰਦੇ ਨੇ, ਸਤਿਗੁਰਾਂ ਦੇ ਚਰਨਾਂ ਦੀ ਪੂਜਾ ਕਰਦੇ ਹਨ।
ਸਿੱਖਿਆਨ ਕੀ ਪੂਰਹਿ ਅਭਿਲਾਖੇ,
ਸਤਿਗੁਰੂ ਦਇਆ ਕਰਕੇ ਆਪਣੇ ਸਿੱਖਾਂ ਦੀ ਅਭਿਲਾਖਾ ਪੂਰਨ ਕਰਦੇ ਹਨ।
ਜਿਸ ਬਾਸੁਰ ਪ੍ਰਭ ਕੀਰਤ ਭਾਖੇ,
ਦਿਨ ਰਾਤ ਅਕਾਲ ਪੁਰਖ ਦੀ ਉਸਤਤੀ ਕੀਤੀ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਦਿਨ ਰਾਤ ਮਾਲਕ ਦੀ ਉਸਤਤੀ ਕਰਦੇ ਨੇ, ਔਰ ਆਪਣੇ ਪਿਆਰਿਆਂ ਨੂੰ ਵੀ ਸਿਖਾਉਂਦੇ ਨੇ ਕਿ ਆਪਣੇ ਜੀਵਨ ਦਾ ਇੱਕ ਇੱਕ ਪਲ ਪ੍ਰਭੂ ਦੀ ਉਸਤਤੀ ਵਿੱਚ ਬਤੀਤ ਕਰਿਆ ਕਰੋ, ਇਹਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋਵੇਗੀ।
ਸੋ ਬਰਖਨ ਲਗ ਬਹਿ ਮਹਿ ਹੋਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਰੀਬਨ 100 ਸਾਲ ਦੀ ਉਮਰ ਹੋ ਗਈ ਹੈ।
ਤਹਾਂ ਦੇਸ਼ ਮਾਨੈ ਸਭ ਕੋਏ,
ਉੱਥੇ ਦੇਸ਼ ਵਿੱਚ ਹਰ ਕੋਈ ਮਹਾਰਾਜ ਨੂੰ ਮੰਨਦਾ, ਇਥੋਂ ਤਾਈ ਕਿ ਚਾਰ ਚੁਫੇਰੇ ਦੀਆਂ ਸੰਗਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਝੁਕਦੀਆਂ ਹਨ।
ਸ਼੍ਰੀ ਨਾਨਕ ਕੀ ਜੋਤ ਉਦਾਰਾ,
ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸ੍ਰੇਸ਼ਟ ਜੋਤ ਹੈ,
ਅਭੈ ਪ੍ਰਕਾਸ਼ਤ ਤਿਨੈ ਮਜਾਰਾ,
ਉਹ ਜੋਤ ਅੱਜ ਵੀ ਉਹਨਾਂ ਵਿੱਚ ਪ੍ਰਕਾਸ਼ ਦੀ ਹੈ। ਚਲੋ ਆਪਾਂ ਕਹਿੰਦੇ ਹਾਂ ਵੀ ਜੋਤੀ ਜੋਤ ਜਹਾੜਾ, ਪਰ ਅਰਦਾਸ ਦੀ ਇਹ ਭਾਵਨਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਜੋਤੀ ਜੋਤ ਪੁਰਬ ਆਪਾਂ ਮਨਾਉਂਦੇ ਹਾਂ, ਉਹ ਜੋਤ ਸਮਾਈ ਕਿੱਥੇ ਸੀ? ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਦੇ ਵਿੱਚ ਸਮਾਈ ਸੀ। ਜੋਤ ਜਿਹੜੀ ਹੈ ਨਾ ਮਹਾਰਾਜ ਨੇ ਉੱਥੇ ਰੱਖੀ ਨਾ ਆਪਣੇ ਦੂਜੇ ਮਹਿਲ ਵਿੱਚ, ਉੱਥੋਂ ਜੋਤ ਤੀਜੇ ਮਹਿਲ ਦੇ ਵਿੱਚ ਆਈ। ਇਸ ਤਰ੍ਹਾਂ 10 ਪਾਤਸ਼ਾਹੀਆਂ ਹੋਈਆਂ, ਜੋਤ ਤਾਂ ਉਹੀ ਸੀ ਨਾ। ਬਾਣੀ ਆਪ ਕਹਿੰਦੀ ਜੋਤ ਉਹ ਜੁਗਤ ਸਾਏ ਸਹਿਕਾਇਆ ਫਿਰ ਪਲਟੀ ਹੈ, ਤੇ ਹੁਣ ਜੋਤ ਸਮਾਈ ਕਿੱਥੇ ਹੈ? 10ਵੇਂ ਪਾਤਸ਼ਾਹ ਤੋਂ ਜੋਤ ਸਮਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵਿੱਚ। ਉਹ ਜੋਤ ਅੱਜ ਵੀ ਪ੍ਰਤੱਖ ਤੇ ਸਾਡੇ ਸਨਮੁਖ ਹੈ, ਕਿਤੇ ਨਹੀਂ ਗਈ। ਆਪਾਂ ਕਹਿੰਦੇ ਹਾਂ ਵੀ ਮਹਾਰਾਜ ਜੀ ਸੱਚਖੰਡ ਗਏ, ਜਿੱਥੇ ਗੁਰੂ ਸਾਹਿਬ ਹੈ ਜਾਣ ਉੱਥੇ ਹੀ ਸੱਚਖੰਡ ਹੈ। ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਸੱਚਖੰਡ ਵਸਾਇਆ, ਮਹਾਰਾਜ ਨੇ ਸਾਧ ਸੰਗਤ ਰੂਪੀ ਸੱਚਖੰਡ ਬਣਾਇਆ ਹੈ, ਇਹ ਵੀ ਸੱਚਖੰਡ ਹੀ ਹੈ। ਇੱਥੇ ਵੀ ਆਪ ਵਰਤਦੇ ਨੇ ਇੱਕ ਉਹ ਸੱਚਖੰਡ ਬੈਕੁੰਠ ਜਿਹਦਾ ਜ਼ਿਕਰ ਬਾਣੀ ਨੇ ਆਖਿਆ ਸੱਚਖੰਡ ਵਸੈ ਨਿਰੰਕਾਰ। ਜਦੋਂ ਬਿਰਤੀ ਬ੍ਰਹਮਾਕਾਰ ਹੋ ਜਾਂਦੀ ਉਦੋਂ ਸਾਰਾ ਸੰਸਾਰ ਬ੍ਰਹਮ ਸਰੂਪ ਦਿਖਾਈ ਦਿੰਦਾ, ਇਹ ਸੱਚਖੰਡ ਹੀ ਲੱਗਦਾ ਹੈ, ਵੀ ਇਹ ਸੱਚਖੰਡ ਹੀ ਹੈ ਕਿਉਂਕਿ ਪਰਮੇਸ਼ਰ ਦਾ ਘਰ ਹੈ, ਇੱਥੇ ਪਰਮੇਸ਼ਰ ਆਪ ਵਰਤ ਰਹੇ ਹੈ। ਤੋ ਕਹਿਣ ਤੋਂ ਭਾਵ ਕਿ ਜਿਹੜੀ ਜੋਤ ਜਦੋਂ ਮਹਾਰਾਜ ਸਰੀਰ ਛੱਡ ਸੱਚਖੰਡ ਜਾਂਦੇ ਨੇ ਤੇ ਆਪਣੀ ਜੋਤ ਕਿੱਥੇ ਟਿਕਾਈ? ਮਹਾਰਾਜ ਨੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਵਿੱਚ ਸਮਾ ਗਈ, ਤੇ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਸਮਾਈ ਹੋਈ ਹੈ। ਇਸ ਕਰਕੇ ਗੁਰਸਿੱਖਾਂ ਨੂੰ 11 ਪਾਤਸ਼ਾਹੀਆਂ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਸਮਝਣਾ ਚਾਹੀਦਾ। ਜਿਹੜਾ ਵਚਨ ਪਹਿਲਾਂ ਉਚਾਰ ਦਿੱਤਾ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਰ ਇਹ ਗੱਲ ਕਿਹਨੇ ਜਾਣੀ? ਗੁਰੂ ਕਲਗੀਧਰ ਜੀ। ਆਪਣੀ ਬਾਣੀ ਵਿੱਚ ਕਹਿੰਦੇ ਨੇ ਸਾਧਨ ਲਖਾ। ਇਹ ਸਾਧੂਆਂ ਨੇ ਗੱਲ ਜਾਣੀ ਆ ਵੀ ਜੋਤ ਇੱਕੋ ਹੀ ਹੈ, ਪਰ ਕਹਿੰਦੇ ਜਿਹੜੇ ਮੂਰਖ ਸਨ ਉਹਨਾਂ ਨੇ ਭਿੰਨ ਭਿੰਨ ਕਰਕੇ ਸਮਝ ਲਿਆ। ਮੂਰਖ ਨਾ ਭੇਦ ਸਮਝ ਸਕੇ, ਪਰ ਸਾਧੂ ਸਮਝ ਗਏ ਵੀ ਜੋਤ ਤਾਂ ਇੱਕੋ ਹੀ ਹੈ। ਇਸ ਵਾਸਤੇ ਜਿਹੜਾ ਉਹ ਮੁਨਸ਼ੀ ਆਇਆ ਸੀ ਉਹ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸ੍ਰੇਸ਼ਟ ਜੋਤ ਹੈ ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵਿੱਚ ਪ੍ਰਕਾਸ਼ ਦੀ ਹੈ।
ਸੁਣ ਅਕਬਰ ਸਭ ਮਹਿ ਕਹਿ ਬਾਤੀ।
ਸਤਿ ਸੰਗਤ ਜੀ, ਅਕਬਰ ਬਾਦਸ਼ਾਹ ਨੇ ਜਦੋਂ ਇਹ ਬਚਨ ਸੁਣੇ ਤੇ ਸਾਰਿਆਂ ਵਿੱਚ ਕਹਿਣ ਲੱਗਾ,
ਕਾਗਜ ਕਰੋ ਸੁਨਾਵਨ ਪ੍ਰਾਤੀ।
ਮੁਨਸ਼ੀ ਨੂੰ ਕਹਿੰਦਾ ਜਿਹੜਾ ਕਾਗਜ ਲਿਖ ਕੇ ਲੈ ਕੇ ਆਇਆ ਸਵੇਰੇ ਮੈਨੂੰ ਸਭਾ ਵਿੱਚ ਸੁਣਾਵੀ।
ਦੋਹਰਾ ਭਈ ਭੋਰ ਅਕਬਰ ਕਹਿਓ ਸਭ ਉਮਰਾਓ ਬੁਲਾਏ।
ਸਵੇਰ ਦਾ ਸਮਾਂ ਹੋਇਆ, ਬਾਦਸ਼ਾਹ ਨੇ ਆਗਿਆ ਦਿੱਤੀ ਜਿੰਨੇ ਵੀ ਮੇਰੇ ਉਮਰਾਵ ਨੇ ਸਭ ਨੂੰ ਬੁਲਾਇਆ ਜਾਵੇ।
ਇਲਮ ਪਠਨ ਵਾਲੇ ਜਿਤੇ ਅਰਜੋ ਪੀਰ ਕਹਾਏ।
ਜਿਤਨੇ ਵੀ ਇਲਮ ਪਠਨ ਵਾਲੇ ਨੇ, ਵਿਦਿਆ ਪੜੇ ਹੋਏ ਨੇ, ਸਿਆਣੇ ਨੇ, ਦਾਨੇ ਪੁਰਸ਼ ਨੇ, ਇਸ ਤੋਂ ਇਲਾਵਾ ਫਿਰ ਹੋਰ ਦੂਸਰੇ ਜਿਹੜੇ ਪੀਰ ਆਦਿਕ ਉਹਨਾਂ ਨੂੰ ਵੀ ਬੁਲਾ ਲਿਆ ਜਾਵੇ।
ਚੌਪਈ ਸਰਬ ਭਾਂਤ ਕੇ ਨਰ ਬੁਲਵਾਏ।
ਇਸ ਤਰ੍ਹਾਂ ਬਾਦਸ਼ਾਹ ਨੇ ਹਰ ਪ੍ਰਕਾਰ ਦੇ ਜਿਹੜੇ ਮਨੁੱਖ ਸਨ ਉਹ ਆਪਣੀ ਸਭਾ ਵਿੱਚ ਬੁਲਾਏ। ਵਿਦਵਾਨਾਂ ਨੂੰ ਵੀ ਸੱਦਿਆ, ਕਾਜੀ ਮੁਲਾਣਿਆਂ ਨੂੰ ਸੱਦਿਆ, ਪੀਰਾਂ ਨੂੰ ਸੱਦਿਆ, ਉਹਨੇ ਆਪਣੇ ਉਮਰਾਵਾਂ ਨੂੰ, ਵਜ਼ੀਰਾਂ ਮੰਤਰੀਆਂ ਨੂੰ ਸੱਦਿਆ ਹੈ।
ਸਭਾ ਵਿੱਚ ਬੈਠਿਓ ਹਰ ਖਾਏ।
ਸਭ ਨੂੰ ਨਾਲ ਲੈ ਕੇ ਸਭਾ ਵਿੱਚ ਬਹਿ ਕੇ ਬਾਦਸ਼ਾਹ ਬੜਾ ਖੁਸ਼ ਹੋਇਆ ਹੈ।
ਨਵੀਂ ਸਿੰਧ ਕੋ ਬਾਕ ਬਖਾਨਾ।
ਜਿਹੜਾ ਮੁਨਸ਼ੀ ਸੀ ਫਿਰ ਉਹਨੂੰ ਆਗਿਆ ਦਿੱਤੀ,
ਅਭੈ ਸੁਣਾਵੋ ਲਿਖ ਜੋ ਵਾਨਾ।
ਭਾਈ ਜੋ ਲਿਖ ਕੇ ਲੈ ਕੇ ਆਇਆ ਪੱਤਰ ਵਿੱਚ ਹੁਣ ਮੈਨੂੰ ਸੁਣਾ।
ਸਭਿਨ ਵਿਖੇ ਤਬ ਪਠਿਓ ਸੁਣਾਇਓ।
ਮੁਨਸ਼ੀ ਨੇ ਸਾਰਿਆਂ ਵਿੱਚ ਫਿਰ ਲਿਖਿਆ ਹੋਇਆ ਪੜ੍ਹ ਕੇ ਸੁਣਾਇਆ ਹੈ।
ਜਬ ਹੈ ਸ਼ਾਹ ਦਿੱਲੀ ਤੇ ਧਾਇਓ।
ਆਖਣ ਲੱਗਾ ਵੀ ਜਦੋਂ ਬਾਦਸ਼ਾਹ ਦਿੱਲੀ ਤੋਂ ਚਿਤੌੜ ਦਾ ਕਿਲਾ ਫਤਿਹ ਕਰਨ ਵਾਸਤੇ ਚੱਲਿਆ ਹੈ,
ਤਬ ਕੋ ਤਿੰਨ ਸੰਕਲਪ ਉਠਾਇਓ।
ਬਾਦਸ਼ਾਹ ਨੇ ਆਪਣੇ ਮਨ ਵਿੱਚ ਸੰਕਲਪ ਕੀਤਾ ਵੀ ਮੈਂ ਕਿਲਾ ਫਤਿਹ ਕਰਨਾ ਹੈ। ਉਧਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਸੰਕਲਪ ਉਠਾਇਆ ਹੈ।
ਸਭ ਤਿਆਰੀ ਕਰ ਚਹਿਤ ਘਨਾਇਓ।
ਸਤਿਗੁਰ ਜੀ ਸਾਰੀ ਤਿਆਰੀ ਕਰਕੇ ਬੌਲੀ ਸਾਹਿਬ ਪਟਵਾਣਾ ਚਾਹੁੰਦੇ ਹਨ।
ਜਬ ਹੈ ਸ਼ਾਹ ਪਹੁੰਚਿਓ ਤਿਸ ਠੌਰ।
ਸਤ ਸੰਗਤ ਜੀ, ਜਦੋਂ ਬਾਦਸ਼ਾਹ ਚੱਲਦਾ ਚੱਲਦਾ ਚਿਤੌੜ ਦੇ ਕਿਲੇ ਕੋਲ ਪਹੁੰਚਿਆ,
ਤੋਪਨ ਗੋਰੇ ਲਗੇ ਚਤੋਰ।
ਤੋਪਾਂ ਚੱਲਣ ਲੱਗੀਆਂ, ਉਹਨਾਂ ਦੇ ਗੋਲੇ ਚਿਤੌੜ ਦੇ ਕਿਲੇ ਨੂੰ ਵੱਜੇ ਹਨ।
ਤਬ ਹੀ ਟਕ ਛਿਤ ਖਨ ਬੇਕੇ।
ਇਧਰ ਸਾਧ ਸੰਗਤ ਧਰਤੀ ਨੂੰ ਜ਼ਮੀਨ ਨੂੰ ਪੁੱਟਣ ਵਾਸਤੇ ਮਹਾਰਾਜ ਨੇ ਬੌਲੀ ਸਾਹਿਬ ਦਾ ਟੱਕ ਲਾਇਆ ਹੈ।
ਲਾਏ ਮਜ਼ੂਰ ਦਏ ਬਿਨ ਦੇਰਾ।
ਮਜ਼ਦੂਰਾਂ ਨੂੰ ਲੈ ਕੇ, ਗੁਰਸਿੱਖਾਂ ਨੂੰ ਲੈ ਕੇ ਬਿਨਾਂ ਦੇਰੀ ਤੋਂ ਮਹਾਰਾਜ ਨੇ ਬੌਲੀ ਦੀ ਜਿਹੜੀ ਪਟਾਈ ਖਨਵਾਈ ਸ਼ੁਰੂ ਕਰਾ ਦਿੱਤੀ।
ਇਹੋ ਚਤੌੜ ਸਰ ਕਰਤੇ ਰਹੇ।
ਇਧਰ ਬਾਦਸ਼ਾਹ ਅਕਬਰ ਦੀਆਂ ਫੌਜਾਂ ਚਿਤੌੜ ਦਾ ਕਿਲਾ ਫਤਿਹ ਕਰਦੇ ਰਹੇ ਹਨ।
ਅਨੇਕ ਯਤਨ ਕਰ ਸ਼ਤਰੂ ਦਹੇ।
ਅਨੇਕਾਂ ਯਤਨਾਂ ਨਾਲ ਉਹਨਾਂ ਨੇ ਆਪਣੇ ਵੈਰੀਆਂ ਦਾ ਨਾਸ਼ ਕੀਤਾ ਹੈ।
ਤਿਨਹੋ ਖਨਾਏ ਮਹਿਲ ਚਿਨਵਾਇਓ।
ਇਧਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੌਲੀ ਸਾਹਿਬ ਚਣਾ ਕੇ ਤੇ ਉੱਪਰੋਂ ਉਹਨੂੰ ਮਹਿਲ ਜਿਹੜਾ ਮਹਿਲ ਉਹਦੇ ਉੱਪਰ ਬਣਾ ਦਿੱਤਾ ਹੈ।
ਸਨੇ ਸਨੇ ਨੀਚੇ ਉਤਰਾਇਓ।
ਤੇ ਹੌਲੀ ਹੌਲੀ ਬੌਲੀ ਸਾਹਿਬ ਖਣਵਾ ਕੇ ਉਹਨੂੰ ਨੀਵਾਂ ਕਰਦੇ ਲੈ ਗਏ ਹਨ।
ਅਰੇ ਵਾਨ ਰੋਰਨ ਕਰ ਜਬ ਹੂੰ।
ਇਸ ਤਰ੍ਹਾਂ ਜਦੋਂ ਹੇਠਾਂ ਜਾਂਦਿਆਂ ਜਾਂਦਿਆਂ ਰੋੜਿਆਂ ਦਾ ਕੜ ਅੜ ਗਿਆ,
ਤੇ ਹਮ ਡਿੱਗ ਪਹੁੰਚੇ ਤਬ ਹੂੰ।
ਕਹਿੰਦੇ ਇਧਰੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਉਹਨਾਂ ਦੇ ਕੋਲ ਤੁਹਾਡੇ ਮਨੁੱਖ ਜਾ ਪਹੁੰਚੇ ਹਨ।
ਕਹਿਓ ਬਾਗ ਇਸ ਕੋ ਕਰ ਟੂਟੈ।
ਤੇ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਬਾਦਸ਼ਾਹ ਵੱਲੋਂ ਗਏ ਹੋਏ ਮੁਨਸ਼ੀਆਂ ਨੇ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਬਚਨ ਕਰ ਦਿੱਤਾ ਵੀ ਜਦੋਂ ਬੌਲੀ ਸਾਹਿਬ ਦਾ ਕੜ ਟੁੱਟੇਗਾ
ਤਬ ਹੈ ਸ਼ਾਹ ਤੇ ਸੋ ਗੜ ਟੂਟੇ।
ਤੇ ਫਿਰ ਇਧਰ ਬਾਦਸ਼ਾਹ ਦੇ ਕੋਲੋਂ ਚਿਤੌੜ ਦਾ ਕਿਲਾ ਟੁੱਟ ਜਾਏਗਾ, ਅਰਥਾਤ ਕਿਲਾ ਫਤਿਹ ਹੋ ਜਾਵੇਗਾ।
ਇਮ ਸੁਨ ਹਮ ਲਿਖ ਭੇਜਿਓ ਇਹਾ।
ਸਤਿਗੁਰਾਂ ਦੇ ਬਚਨ ਸੁਣ ਕੇ ਇਸ ਤਰ੍ਹਾਂ ਸੀ, ਤੁਹਾਨੂੰ ਪਹਿਲਾਂ ਚਿੱਠੀ ਲਿਖ ਕੇ ਭੇਜ ਦਿੱਤੀ ਸੀ,
ਤਹਾਂ ਰਹਿਣ ਕੋ ਹੁਕਮ ਸੁਕਹਾ।
ਤੇ ਤੁਸੀਂ ਫਿਰ ਹੁਕਮ ਕੀਤਾ ਵੀ ਜਿੰਨੀ ਦੇਰ ਤੱਕ ਬੌਲੀ ਦਾ ਕੜ ਨਹੀਂ ਟੁੱਟ ਕਰਦਾ ਤੁਸੀਂ ਉੱਥੇ ਹੀ ਰਹਿਣਾ ਹੈ।
ਤਬ ਤੇ ਹਮ ਡੇਰਾ ਤਹਿਕੀਨ ਸੋ,
ਅਸੀਂ ਤੁਹਾਡੀ ਆਗਿਆ ਮੰਨ ਕੇ ਗੋਇੰਦਵਾਲ ਸਾਹਿਬ ਆਪਣਾ ਡੇਰਾ ਕਰ ਲਿਆ ਹੈ।
ਅੱਜ ਰਜੇ ਅਧਿ ਕਬੇ ਲੋਕਨ ਕੀਨ ਸੋ,
ਗੁਰੂ ਕੀ ਨਗਰੀ ਵਿਚ ਰਹਿ ਕੇ ਬੜੇ ਅਚਰਜ ਕੌਤਕ ਅਸਾਂ ਨੇ ਵੇਖੇ ਹਨ।
ਅਰੇ ਰੋਰ ਕਰ ਜਬੈ ਮਹਾਨਾ,
ਇਸ ਤਰ੍ਹਾਂ ਜਦੋਂ ਬਾਉਲੀ ਸਾਹਿਬ ਦੇ ਹੇਠਲੇ ਪਾਸੇ ਰੋੜਿਆਂ ਦਾ ਕੜ ਅੜ ਗਿਆ ਹੈ।
ਕਰੇ ਜਤਨ ਮਿਲ ਕੇ ਬਿਦਨਾਨਾ,
ਅਸਾਂ ਸਾਰਿਆਂ ਨੇ ਮਿਲ ਕਰਕੇ ਅਨੇਕਾਂ ਪ੍ਰਕਾਰਾਂ ਦੇ ਬੜੇ ਭਾਰੀ ਯਤਨ ਕੀਤੇ ਹਨ।
ਕਿਸ ਹੋ ਤੇ ਨਾ ਸਰੀ ਸੁਕਾਰਾ,
ਪਰ ਕਿਸੇ ਕੋਲੋਂ ਵੀ ਇਹ ਜਿਹੜੀ ਕਾਰ ਸਰੀ ਨਾ, ਕੋਈ ਵੀ ਰੋੜਿਆਂ ਦਾ ਕੜ ਜਿਹੜਾ ਤੋੜ ਨਾ ਸਕਿਆ।
ਤਬ ਸ੍ਰੀ ਗੁਰੂ ਨੇ ਬਾਕੇ ਉਚਾਰਾ,
ਫਿਰ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਹੈ,
ਇੱਕ ਸੇਵਕ ਤਹਿ ਮਾਣਕ ਨਾਮੋ।
ਸਤਿਗੁਰ ਜੀ ਦਾ ਇੱਕ ਸੇਵਕ ਸੀ ਜਿਹਦਾ ਨਾਮ ਭਾਈ ਮਾਣਕ ਚੰਦ ਹੈ।
ਵੈਰੋਵਾਲ ਵਿਖੇ ਤੇ ਧਾਮੋ,
ਤੇ ਵੈਰੋਵਾਲ ਨਾਮ ਦੇ ਨਗਰ ਦੇ ਵਿੱਚ ਇਸ ਸਿੱਖ ਦਾ ਘਰ ਹੈ।
ਕਹਿਓ ਮਾਨਕਾ ਹੋ ਬਹੁ ਤਿਆਰ,
ਸਤਿਗੁਰੂ ਭਾਈ ਮਾਣਕ ਨੂੰ ਕਹਿੰਦੇ ਮਾਨਕਾ ਹੁਣ ਤੂੰ ਤਿਆਰ ਹੋ ਜਾ।
ਕਰ ਰੋਰਨ ਤੋਰਨ ਕੀ ਕਾਰ,
ਇਹ ਰੋੜਿਆਂ ਨੂੰ ਤੋੜਨ ਦੀ ਜਿਹੜੀ ਸੇਵਾ ਹੈ,
ਤੁਝ ਤੇ ਸਰਾਇਆ ਪਰ ਨਹਿ ਕਰੈ,
ਇਹ ਸੇਵਾ ਹੁਣ ਤੇਰੇ ਕੋਲੋਂ ਹੀ ਹੋਣੀ ਹੈ, ਇਹ ਕੜ ਤੇਰੇ ਹੱਥੋਂ ਹੀ ਟੁੱਟਣਾ ਹੈ, ਇਹਨੂੰ ਕੋਈ ਹੋਰ ਨਹੀਂ ਕਰ ਸਕਦਾ।
ਅੰਤਰ ਪ੍ਰਵੇਸ਼ ਹੋ ਅਬ ਨਹਿ ਅਰੈ,
ਸਾਡਾ ਹੁਕਮ ਮੰਨ ਕੇ ਬਾਉਲੀ ਸਾਹਿਬ ਦੇ ਅੰਦਰ ਪ੍ਰਵੇਸ਼ ਹੋ ਜਾ, ਹੁਣ ਇਹ ਰੋੜਿਆਂ ਦਾ ਕੜ ਤੇਰੇ ਸਾਹਮਣੇ ਨਹੀਂ ਅੜੇਗਾ।
ਤੀਖਣ ਲੋਹ ਕਾਠ ਕੇ ਸਾਥ,
ਆਪਣੇ ਹੱਥ ਦੇ ਵਿੱਚ ਤਿੱਖਾ ਲੋਹੇ ਦਾ ਕਹਿੰਦੇ ਸ਼ਸਤਰ ਲੈ ਲੈ।
ਕਰੋ ਜੋਰ ਇਸ ਗਹਿ ਕੈ ਹੱਥ,
ਆਪਣੇ ਹੱਥ ਦੇ ਵਿੱਚ ਪਕੜ ਕੇ ਉਹ ਵਦਾਨ ਜਿਹੜਾ ਆ, ਇੱਥੇ ਸ਼ਬਦ ਵਰਤਿਆ ਭਾਈ ਸਾਹਿਬ ਨੇ ਤਿੱਖੇ ਲੋਹੇ ਦਾ ਸ਼ਸਤਰ, ਵਦਾਨ ਕਹਿ ਲਓ ਇੱਕ ਤਰ੍ਹਾਂ ਦਾ ਕੁਹਾੜਾ ਜਾਂ ਜਿਹੜਾ ਹਥੌੜਾ ਹੁੰਦਾ, ਬੜਾ ਭਾਰੀ ਵਜਨਦਾਰ ਹੁੰਦਾ, ਇੱਕ ਪਾਸੇ ਇੱਕ ਹੋਰ ਹਥੌੜਾ ਹੁੰਦਾ, ਉਹਦਾ ਮੂੰਹ ਉੱਪਰਲਾ ਹਥੌੜੇ ਵਾਂਗੂ ਤੇ ਹੇਠਲੇ ਪਾਸਿਓਂ ਤਿੱਖਾ ਹੁੰਦਾ, ਜਿਵੇਂ ਕੁਹਾੜੀ ਜੀ ਦੀ ਸ਼ਕਲ ਹੁੰਦੀ ਹੈ। ਤੇ ਮਹਾਰਾਜ ਨੇ ਹੁਕਮ ਕੀਤਾ ਵੀ ਇਸ ਤਰ੍ਹਾਂ ਆਪਣੇ ਹੱਥ ਦੇ ਵਿੱਚ ਕਾਠ ਦੇ ਨਾਲ ਲੱਗਾ ਹੋਇਆ ਇਹ ਲੋਹਾ ਅਰਥਾਤ ਵਦਾਨ ਜਾਂ ਕੁਹਾੜਾ ਲੈ ਕਰਕੇ
ਮਾਨ ਬਚਨ ਤੈ ਸੇ ਤਿਨ ਕਰਿਓ,
ਉੱਥੇ ਜਾ ਕਰਕੇ ਜ਼ੋਰ ਦੇ ਨਾਲ ਉਹਦਾ ਪ੍ਰਹਾਰ ਕਰ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਭਾਈ ਮਾਨਕ ਚੰਦ ਨੇ ਇਸ ਤਰ੍ਹਾਂ ਹੀ ਕੀਤਾ ਹੈ।
ਨਿਜ ਬਲ ਬਾਹੁਨ ਤੇ ਦਿੜ ਧਰਿਓ,
ਉਹਨਾਂ ਨੇ ਆਪਣੀਆਂ ਬਾਹਾਂ ਦੇ ਬਲ ਦੇ ਨਾਲ ਵਦਾਨ ਹੱਥ ਵਿੱਚ ਧਾਰਨ ਕੀਤਾ ਹੈ।
ਅੰਤਰ ਬਰਿਓ ਨਮੋ ਕਹੋ ਕਰਕੇ,
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਭਾਈ ਮਾਨਕ ਜੀ ਬਾਉਲੀ ਸਾਹਿਬ ਵਿੱਚ ਪ੍ਰਵੇਸ਼ ਹੋ ਗਏ।
ਸ੍ਰੀ ਗੁਰ ਚਰਨ ਸੁਪ੍ਰੇਮ ਨੇ ਹੁਰ ਕੈ,
ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਬਲਾਂ ਨੂੰ ਬੜੇ ਪ੍ਰੇਮ ਨਾਲ ਤੱਕ ਕੇ, ਗੁਰਦੇਵ ਦੇ ਚਰਨਾਂ ਦਾ ਪ੍ਰੇਮ ਹਿਰਦੇ ਵਿੱਚ ਧਾਰਨ ਕਰਕੇ,
ਕਹਿਣ ਲੱਗਿਓ ਕਿਆ ਅਹੋ ਵਿਚਾਰਾ,
ਹੱਥ ਜੋੜ ਕੇ ਭਾਈ ਮਾਨਕ ਜੀ ਕਹਿੰਦੇ ਪਾਤਸ਼ਾਹ ਮੈਂ ਵਿਚਾਰਾ ਕੀ ਹਾਂ,
ਸਤਿਗੁਰ ਬਾਕ ਕਰ ਹੈ ਇਹੋ ਕਾਰਾ,
ਸਤਿਗੁਰੂ ਇਹ ਤਾਂ ਤੁਹਾਡੇ ਬਚਨਾਂ ਨੇ ਕਾਰਜ ਕਰਨਾ, ਮੇਰੇ ਵਿੱਚ ਕਿੱਥੇ ਸਮਰੱਥ ਹੈ ਵੀ ਮੈਂ ਇਹ ਰੋੜਿਆਂ ਦਾ ਕੜ ਭੰਨ ਸਕਾਂ, ਮੇਰੇ ਤੋਂ ਪਹਿਲਾਂ ਵੀ ਬੜੇ ਆਏ, ਬੜਾ ਉਹਨਾਂ ਨੇ ਯਤਨ ਕੀਤਾ, ਕਿਸੇ ਕੋਲੋਂ ਵੀ ਇਹ ਕੜ ਨਹੀਂ ਟੁੱਟਿਆ, ਪਾਤਸ਼ਾਹ ਇਹ ਤਾਂ ਤੁਹਾਡੇ ਬਚਨਾਂ ਦੇ ਨਾਲ ਹੀ ਕੜ ਟੁੱਟਣਾ ਹੈ।
ਚਰਨ ਧਿਆਨ ਕੋ ਧਰ ਕੈ ਅੰਤਰ,
ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਪਾਤਸ਼ਾਹ ਦੇ ਪਾਵਨ ਚਰਨਾਂ ਕਬਲਾਂ ਦਾ ਧਿਆਨ ਧਾਰਨ ਕਰਕੇ,
ਕਰ ਬਲ ਬਾਹੁਨ ਯੋਜ ਨਿਰੰਤਰ,
ਆਪਣੀਆਂ ਬਾਹਾਂ ਦਾ ਬਲ ਧਾਰਨ ਕਰਕੇ, ਬਾਹੂ ਬਲ ਦੇ ਨਾਲ ਪੂਰੀ ਤਾਕਤ ਲਾ ਕੇ,
ਕਰਿਓ ਪ੍ਰਹਾਰ ਗਯੋ ਤਰ ਸਾਰੋ,
ਜਦੋਂ ਵਦਾਨ ਦਾ ਪ੍ਰਹਾਰ ਕੀਤਾ ਤੇ ਉਹ ਵਦਾਨ ਜਿਹੜਾ ਸੀ ਉਹ ਕੜ ਨੂੰ ਤੋੜਦਾ ਹੇਠਾਂ ਨੂੰ ਲੰਘ ਗਿਆ ਹੈ,
ਫਸਿਓ ਹੱਥ ਰਹਿ ਗਯੋ ਵਿਚਾਰੋ,
ਕੜ ਤਾਂ ਟੁੱਟ ਗਿਆ ਪਰ ਭਾਈ ਮਾਨਕ ਚੰਦ ਦਾ ਜਿਹੜਾ ਹੱਥ ਸੀ ਉਹ ਹੇਠਾਂ ਰੋੜਿਆਂ ਦੇ ਵਿੱਚ ਹੀ ਫਸ ਗਿਆ ਹੈ।
ਕਰ ਟੁੱਟਿਓ ਕਾਗਜ਼ ਕੀ ਨਿਆਈ,
ਕਵੀ ਜੀ ਕਹਿੰਦੇ ਕੜ ਏਦਾਂ ਟੁੱਟਿਆ ਜਿਵੇਂ ਕਾਗਜ਼ ਨੀ ਪਾੜ ਦਈਦਾ, ਕਾਗਜ਼ ਦੇ ਵਾਂਗੂ ਕਹਿੰਦੇ ਕੜ ਟੁੱਟ ਗਿਆ। ਬਾਉਲੀ ਸਾਹਿਬ ਪੰਜਵੇਂ ਪਾਤਸ਼ਾਹ ਦਾ ਕਥਨ ਹੈ ਨਾ, ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ ਰਾਮ, ਇਹ ਵਿਚਾਰਾ ਮਨੁੱਖ ਕੀ ਹੈ, ਕੁਝ ਵੀ ਕਰਨ ਦੇ ਸਮਰੱਥ ਨਹੀਂ, ਜਿਹਦਾ ਕਾਰਜ ਹੈ ਉਹਨੇ ਆਪੇ ਹੀ ਰਹਿਮਤ ਕਰਕੇ ਉਹ ਕਾਰਜ ਆਪਣੇ ਪਿਆਰਿਆਂ ਕੋਲੋਂ ਕਰਾ ਲੈਣਾ ਹੈ। ਨਿੱਕੀ ਕਿਰੀ ਮਹਿਕਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖ ਹੈ, ਜੇ ਚਾਹਵੇ ਤੇ ਛੋਟੀ ਜੀ ਕੀੜੀ ਵਿੱਚ ਆਪਣੀ ਸਮਰੱਥਾ ਤਾਕਤ ਰੱਖ ਕੇ ਛੋਟੀ ਜੀ ਕੀੜੀ ਦੇ ਪਾਸੋਂ ਲੱਖਾਂ ਦਾ ਲਸ਼ਕਰ ਨਾਸ਼ ਕਰਾ ਸਕਦਾ ਜੇ ਉਹ ਚਾਹੇ। ਪ੍ਰਭ ਭਾਵ ਹੈ ਬਿਨਸਾਸ ਤੇ ਰੱਖ ਹੈ, ਜੇ ਉਹ ਚਾਹਵੇ ਤੇ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ। ਇਹ ਸਾਰੀ ਖੇਡ ਉਹਦੀ ਆਪਣੀ ਬਣਾਈ ਹੋਈ ਹੈ। ਕੁਝ ਹੰਕਾਰ ਕਰ ਲੈਂਦੇ ਨੇ ਵੀ ਅਸਾਂ ਕਰਦੇ ਹਾਂ, ਤੇ ਜਿਹੜੇ ਪਿਆਰ ਵਾਲੇ ਹੁੰਦੇ ਨੇ ਉਹ ਕਹਿੰਦੇ ਸਤਿਗੁਰੂ ਕਰਦੇ ਨੇ। ਜੈਸੇ ਭਾਈ ਮਾਨਕ ਚੰਦ ਕਹਿੰਦੇ ਪਾਤਸ਼ਾਹ ਮੈਂ ਕੀ ਕਰਨਾ, ਇਹ ਤਾਂ ਤੁਹਾਡੇ ਬਚਨਾਂ ਨਾਲ ਹੀ ਸਾਰਾ ਕੁਝ ਹੋਣਾ ਹੈ। ਇਸ ਪ੍ਰਕਾਰ ਰੋੜਿਆਂ ਦਾ ਜਿਹੜਾ ਕੜ ਸੀ ਕਾਗਜ਼ ਦੇ ਵਾਂਗੂ ਟੁੱਟ ਗਿਆ।
ਨਿਸਰੀ ਨੀਰ ਬੰਬ ਬਰਿਆਈ,
ਉਹਦੇ ਵਿੱਚੋਂ ਉਸੇ ਵਕਤ ਜਲ ਪ੍ਰਗਟ ਹੋ ਗਿਆ ਹੈ।
ਜਲ ਅਗਾਧ ਹੋਇਓ ਇੱਕ ਵਾਰੀ,
ਇੱਕੋ ਵਾਰੀ ਬਾਉਲੀ ਸਾਹਿਬ ਦੇ ਵਿੱਚ ਅਗਾਧ ਜਲ ਕੱਤਰ ਹੋ ਗਿਆ।
ਰਹਿ ਗਯੋ ਮਾਨਕ ਆਪ ਮਜਾਰੀ,
ਭਾਈ ਮਾਨਕ ਚੰਦ ਵਿੱਚ ਆਪ ਫਸੇ ਰਹਿ ਗਏ।
ਯਤਨ ਨਿਕਾਸਨ ਕੋ ਨਹਿ ਹੋਵਾ,
ਕਿਸੇ ਪਾਸੋਂ ਵੀ ਉਹਨਾਂ ਨੂੰ ਬਾਹਰ ਕੱਢਣ ਦਾ ਯਤਨ ਨਾ ਹੋ ਸਕੇ।
ਪਹੁੰਚ ਤਰੈ ਤਹਿ ਕਿਨਹੋ ਨਾ ਜੋਵਾ,
ਨਾ ਹੀ ਹੇਠਾਂ ਜਾ ਕੇ ਕਿਸੇ ਨੇ ਵੇਖਿਆ। ਆਪਾਂ ਦਰਸ਼ਨ ਕਰਦੇ ਹੀ ਆ ਬੌਲੀ ਸਾਹਿਬ ਕਿੰਨੀ ਡੂੰਘੀ ਹੇਠਾਂ ਨੂੰ ਜਾ ਕੇ, ਤੇ ਉਸ ਬੌਲੀ ਸਾਹਿਬ ਦਾ ਹੇਠਾਂ ਕੜ ਟੁੱਟਿਆ ਤੇ ਕਿਸੇ ਨੇ ਯਤਨ ਵੀ ਨਾ ਕੀਤਾ ਵੀ ਥੱਲੇ ਜਾ ਕੇ ਭਾਈ ਮਾਨਕ ਚੰਦ ਨੂੰ ਵੀ ਵੇਖ ਲਈਏ।
ਸ੍ਰੀ ਗੁਰ ਆਪਣੇ ਮਹਿਲ ਸਿਧਾਰੇ,
ਇਸ ਤਰ੍ਹਾਂ ਬੌੜੀ ਦਾ ਕੜ ਟੁੱਟ ਗਿਆ। ਸਿੱਖ ਬੜੇ ਖੁਸ਼ ਹੋਏ, ਪਾਤਸ਼ਾਹ ਵੀ ਆਪਣੇ ਮਹਿਲਾਂ ਨੂੰ ਚਲੇ ਗਏ।
ਬਾਪੀ ਕਾਰਜ ਸਕਲ ਸੁਧਾਰੇ,
ਇਸ ਤਰ੍ਹਾਂ ਬੌਲੀ ਸਾਹਿਬ ਦਾ ਕਾਰਜ ਮੇਰੇ ਪਾਤਸ਼ਾਹ ਨੇ ਸਾਰਾ ਹੀ ਰਾਸ ਕੀਤਾ ਹੈ।
ਅਤੇ ਉਤਸ਼ਾਹ ਸਭਨ ਮਹਿ ਹੋਵਾ,
ਸਾਰਿਆਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੋਇਆ ਹੈ।
ਬਹੁ ਦਿਨ ਕੋ ਸ਼ਰਮ ਸਿੱਖਨ ਖੋਵਾ,
ਕਵੀ ਜੀ ਕਹਿੰਦੇ ਵੀ ਸਿੱਖ ਕਈ ਦਿਨਾਂ ਦੇ ਥੱਕੇ ਸਨ, ਲਗਾਤਾਰ ਮਿਹਨਤ ਕਰ ਰਹੇ ਸਨ। ਅੱਜ ਬੌਲੀ ਸਾਹਿਬ ਦਾ ਮੋਰਚਾ ਫਤਿਹ ਹੋਇਆ ਤੇ ਗੁਰਸਿੱਖ ਵੀ ਜਾ ਕੇ ਆਰਾਮ ਕਰਨ ਲੱਗੇ ਹਨ ਤੇ ਆਪਣੀ ਥਕਾਵਟ ਦੂਰ ਕੀਤੀ ਹੈ।
ਅਮ ਕੀ ਤਿਥ ਦਿਨ ਜਾਨ ਚੜੇ ਤੇ,
ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੀ ਉਹ ਤਰੀਕ ਲਿਖ ਕੇ ਲੈ ਕੇ ਆਏ ਸਨ, ਉਹ ਕਹਿੰਦੇ ਵੀ ਅਮ ਕੀ ਥਿਤ, ਫਲਾਣੀ ਉਹ ਥਿਤੀ ਸੀ, ਫਲਾਣਾ ਉਹ ਦਿਨ ਸੀ।
ਉਪਰ ਘਟਕਾ ਦੋਏ ਬੜੇ ਤੇ,
ਦਿਨ ਚੜਿਆ ਇੱਕ ਪੈਰ ਲੰਘ ਗਿਆ ਤੇ ਇਸ ਤਰ੍ਹਾਂ ਜਾਣੋ ਵੀ ਜਿਵੇਂ ਦੋ ਕੁ ਘੜੀਆਂ ਹੋਰ ਉੱਪਰ ਵੱਧ ਗਈਆਂ।
ਟੁੱਟਿਓ ਕਰਤਾ ਬਾਪੀ ਗੇਰਾ,
ਉਸ ਵਕਤ ਬੌਲੀ ਸਾਹਿਬ ਦਾ ਕੜ ਟੁੱਟਿਆ ਹੈ।
ਅਨੇਕ ਨਰਨ ਥਿਤ ਸਭ ਨੇ ਹੀਰਾ,
ਉੱਥੇ ਅਨੇਕਾਂ ਲੋਕਾਂ ਨੇ ਸਭ ਨੇ ਖਲੋ ਕੇ ਆਪਣੇ ਨੇਤਰਾਂ ਨਾਲ ਵੇਖਿਆ ਹੈ।
ਸੁਣ ਕੇ ਅਮਰਾਵਨ ਜੁਤ ਸ਼ਾਹੂ,
ਆਪਣੇ ਅਮਰਾਵ ਦੇ ਸਮੇਤ ਇਸ ਗੱਲ ਨੂੰ ਸੁਣ ਕਰਕੇ,
ਗੜਚ ਤੋਰ ਤਬ ਕੀਨ ਬਿਨਾਹੂ,
ਤੇ ਬਾਦਸ਼ਾਹ ਆਖਣ ਲਗਾ ਵੀ ਇਸੇ ਸਮੇਂ ਤਾਂ ਅਸੀਂ ਚਿਤੌੜ ਦਾ ਕਿਲਾ ਫਤਿਹ ਕੀਤਾ ਹੈ।
ਸਭਨ ਕਹਿਓ ਪਾ ਇੱਕ ਹੋ ਕਾਲ,
ਉਹ ਤਰੀਕ ਸੁਣ ਕੇ ਦਿਨ ਸੁਣ ਕੇ ਸਾਰੇ ਕਹਿੰਦੇ ਵੀ ਇਹ ਤਾਂ ਇੱਕੋ ਹੀ ਸਮਾਂ ਹੈ।
ਕਰ ਟੂਟਨ ਗੜ ਛੋਟ ਬਿਸਾਲ,
ਜਿਸ ਸਮੇ ਗੜ ਟੁੱਟਿਆ ਤੇ ਉਸੇ ਸਮੇ ਹੀ ਚਿਤੌੜ ਦਾ ਕਿਲਾ ਫਤਿਹ ਹੋਇਆ ਹੈ।
ਬਿਸਮਤ ਭਇਓ ਸ਼ਾਹ ਸੁਣ ਬਾਤ,
ਇਹ ਗੱਲ ਸੁਣ ਕਰਕੇ ਬਾਦਸ਼ਾਹ ਬੜਾ ਹੈਰਾਨ ਹੋਇਆ ਹੈ।
ਸ੍ਰੀ ਗੁਰੂ ਅਮਰਦਾਸ ਬਖਿਆਤ,
ਕਹਿੰਦਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਵਡਿਆਈ ਸਾਰੇ ਜਗਤ ਵਿੱਚ ਪ੍ਰਗਟ ਹੈ।
ਪੂਰਨ ਬਚਨ ਭਇਓ ਜਿਨ ਕੇਰਾ,
ਜਿਨ੍ਹਾਂ ਦੇ ਪਾਵਨ ਪਵਿੱਤਰ ਬਚਨ ਅੱਜ ਪੂਰਨ ਹੋਏ ਹਨ।
ਕਾਟਿਓ ਕਸ਼ਟ ਅਨਿਸ਼ਟ ਜੋ ਮੇਰਾ,
ਜਿਹੜਾ ਮੇਰਾ ਭਾਰੀ ਦੁੱਖ ਸੀ, ਮੇਰਾ ਸੰਕਟ ਸੀ, ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹ ਕੱਟ ਦਿੱਤਾ ਹੈ।
ਨਵੇਂ ਸਿੰਦਰ ਹੈ ਕਹਿ ਤਿਸ ਠੌਰ,
ਮੁਨਸ਼ੀ ਨੂੰ ਆਖਣ ਲੱਗਾ ਮੁਨਸ਼ੀ ਤੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਰਹਿਆ ਹੈ।
ਕਹਾਂ ਪਿਖਿਓ ਤੈ ਅਚਰਜ ਔਰ,
ਉੱਥੇ ਤੂੰ ਹੋਰ ਕੀ ਅਚਰਜ ਕੌਤਕ ਵੇਖੇ ਹਨ।
ਸੋ ਪੀ ਸਕਲ ਬਤਾਵ ਹੋ ਮੋਹੀ,
ਜਿਹੜੇ ਅਚਰਜ ਕੌਤਕ ਉੱਥੇ ਰਹਿ ਕੇ ਵੇਖੇ ਨੇ ਉਹ ਮੈਨੂੰ ਸੁਣਾਉਣਾ ਕਰ।
ਲਗਤ ਥਾ ਲਗਤ ਬਾਪ ਕਾ ਜਿਸ ਵਿਦ ਹੋਈ,
ਜਿਸ ਪ੍ਰਕਾਰ ਬੌਲੀ ਸਾਹਿਬ ਲਾਈ ਗਈ, ਜਿਸ ਤਰ੍ਹਾਂ ਉਹ ਸੇਵਾ ਹੋਈ, ਉਹ ਸਾਰੀ ਕਥਾ ਮੈਨੂੰ ਸੁਣਾ। ਤੇ ਨਵੀਂ ਸਿੰਧ ਮੁਨਸ਼ੀ ਨੇ ਫਿਰ ਉਹ ਕਥਾ ਸੁਣਾਈ ਕਿ ਭਾਈ ਮਾਨਕ ਚੰਦ ਨੂੰ ਮਹਾਰਾਜ ਨੇ ਕੈਸੇ ਮੁੜ ਸੁਰਜੀਤ ਕੀਤਾ, ਜੀਵਤ ਕੀਤਾ, ਜਲ ਦੇ ਵਿੱਚੋਂ ਬਾਹਰ ਕੱਢ ਕੇ। ਇਹ ਕਥਾ ਕੱਲ ਦੇ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।